ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪਹਿਲਾ, ਐ ਜੀ ਨਾ ਹਮ ਉੱਤਮ ਨੀਚ ਨ ਮੱਧਮ, ਹਰ ਸਰਣਾਗਤ ਹਰ ਕੇ ਲੋਗ, ਨਾਮ ਰਤੇ ਕੇਵਲ ਬੈਰਾਗੇ, ਸੋਗ ਬਿਜੋਗ ਬਿਸਰਜਤ ਰੋਗ। ਐ ਜੇ ਨਾ ਹਮ ਉੱਤਮ ਨੀਚ ਨ ਮੱਧਮ, ਹਰ ਸਰਣਾਗਤ ਹਰ ਕੇ ਲੋਗ, ਨਾਮ ਰਤੇ ਕੇਵਲ ਬੈਰਾਗੇ, ਸੋਗ ਵਿਜੋਗ ਬਿਸਰਜਤ ਰੋਗ। ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੇ, ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਨਾ ਜਮ ਕਾਣ ਨਾ ਜਮ ਕੇ ਬਾਕੇ। ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੇ, ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਨਾ ਜਮ ਕਾਣ ਨਾ ਜਮ ਕੇ ਬਾਕੇ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ। ਭਗਤ ਵਸ਼ਲ ਪਤਤ ਪਾਵਨ ਗਰੀਬ ਨਿਵਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਜੀਵਨ ਸਫਲ ਕਰਨ ਵਾਲੀ ਰੂਹਾਨੀ ਗੋਦ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਬਣਾਉਣ ਵਾਸਤੇ ਨਿਤਾ ਪ੍ਰਤੀ ਦੀ ਤਰ੍ਹਾਂ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਦੇਸ਼ ਵਿਦੇਸ਼ ਵਿੱਚ ਘਰਾਂ ਵਿੱਚ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਤਰੁੱਠ ਕੇ ਮਨੁੱਖਤਾ ਦੇ ਭਲੇ ਵਾਸਤੇ ਅੱਜ ਇਲਾਹੀ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਵਾਸਤੇ ਸੁਣਨ ਵਾਸਤੇ ਗੁਰੂ ਚਰਨਾਂ ਨਾਲ ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਜੁੜ ਬੈਠੇ ਹਾਂ। ਜਾਹਰ ਪੀਰ ਜਗਤ ਗੁਰੂ ਨਾਨਕ ਸਾਹਿਬ ਜੀ ਸਿੱਖ ਧਰਮ ਦੇ ਬਾਨੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਗਤ ਗੁਰੂ ਨਾਨਕ ਸਾਹਿਬ ਜੀ ਦੇ ਕੋਮਲ ਹਿਰਦੇ ਵਿੱਚੋਂ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਗੁਜਰੀ ਰਾਗ ਅੰਦਰ ਅਸ਼ਟਪਦੀਆਂ ਦੇ ਸਿਰਲੇਖ ਹੇਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 504 ਅਤੇ 505 'ਤੇ ਸ਼ੋਭਨੀਕ ਹਨ। ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਦੁਆਰਾ ਜੋ ਰਹਾਉ ਵਾਲਾ ਬੰਦ ਹੈ, ਜਿਸ ਨੂੰ ਵਿਦਵਾਨਾਂ ਨੇ ਸ਼ਬਦ ਦਾ ਅੰਤਰੀਵ ਭਾਵ ਮੰਨਿਆ ਹੈ, ਸਪਸ਼ਟ ਕੀਤਾ ਭਾਈ ਰੇ ਗੁਰ ਕਿਰਪਾ ਅਤੇ ਭਗਤ ਠਾਕੁਰ ਕੀ। ਹੇ ਭਾਈ, ਹੇ ਗੁਰਸਿੱਖੋ, ਹੇ ਜਗਿਆਸੂ ਜਨ, ਗੁਰੂ ਦੀ ਕਿਰਪਾ ਦੁਆਰਾ ਹੀ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ। ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਓ। ਸਤਿਗੁਰ ਵਾਕ ਦਾ ਅਰਥ ਹੈ ਗੁਰੂ ਦੇ ਉਪਦੇਸ਼ ਦੁਆਰਾ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੋ ਜਾਂਦਾ ਹੈ। ਪ੍ਰਭੂ ਨਿਰਮਲ ਹੈ, ਇਸ ਕਰਕੇ ਉਹ ਜੀਵ ਵੀ ਨਿਰਮਲ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ, ਜਿਹੜੇ ਗੁਰੂ ਕਿਰਪਾ ਦੁਆਰਾ ਪਰਮਾਤਮਾ ਦੀ ਭਗਤੀ ਕਰਨ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਉਪਦੇਸ਼ ਰਾਹੀਂ ਪਰਮਾਤਮਾ ਵਸ ਜਾਵੇ, ਉਹ ਇੰਨੇ ਨਿਰਮਲ ਹੋ ਜਾਂਦੇ ਨੇ ਕਿ ਉਹਨਾਂ ਨੂੰ ਫਿਰ ਜਮਦੂਤਾਂ ਦੀ, ਧਰਮ ਰਾਜ ਦੀ ਕਾਣ ਕੱਢਣ ਦੀ ਲੋੜ ਨਹੀਂ ਪੈਂਦੀ। ਕਾਣ ਦਾ ਅਰਥ ਹੁੰਦਾ ਹੈ ਮੁਛੰਦਗੀ, ਮੁਹਤਾਜੀ, ਉਹ ਫਿਰ ਬਿਲਕੁਲ ਬੇਮੁਹਤਾਜ ਹੋ ਜਾਂਦੇ ਨੇ ਔਰ ਨਾ ਹੀ ਉਹਨਾਂ ਦਾ ਕੋਈ ਲੇਖੇ ਜੋਖੇ ਦਾ ਹਿਸਾਬ ਕੋਈ ਬਾਕੀ ਮਗਰ ਬਚਦੀ ਹੈ ਕਿ ਉਹਨਾਂ ਦੇ ਉੱਪਰ ਜਮਦੂਤ ਧਰਮ ਰਾਜ ਆਪਣਾ ਜ਼ੋਰ ਪਾ ਸਕੇ। ਜਿੱਥੇ ਰਹਾਉ ਵਾਲੇ ਬੰਦ ਵਿੱਚ ਸਤਿਗੁਰਾਂ ਨੇ ਇਹ ਨੁਕਤਾ ਸਪਸ਼ਟ ਕੀਤਾ, ਉੱਥੇ ਸ਼ਬਦ ਦੀਆਂ ਆਰੰਭਕ ਪੰਕਤੀਆਂ ਵਿੱਚ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਨਾਗਤ ਹਰ ਕੇ ਲੋਗ। ਹੇ ਭਾਈ, ਜਿਹੜੇ ਹਰੀ ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਜਿਨ੍ਹਾਂ ਨੇ ਗੁਰੂ ਕਿਰਪਾ ਦੇ ਦੁਆਰਾ ਪਰਮਾਤਮਾ ਦੀ ਭਗਤੀ ਕੀਤੀ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦਾ ਨਿਰਮਲ ਨਾਮ ਵਸ ਗਿਆ, ਜਿਨ੍ਹਾਂ ਦੇ ਜੀਵਨ ਵਿੱਚੋਂ ਜਮਾਂ ਦੀ ਮੁਹਤਾਜੀ ਖਤਮ ਹੋ ਗਈ, ਜੋ ਲੇਖੇ ਜੋਖੇ ਤੋਂ ਸੁਰਖਰੂ ਹੋ ਗਏ, ਉਹ ਹਰੀ ਪਰਮਾਤਮਾ ਦੀ ਸ਼ਰਨ ਵਿੱਚ ਪੈ ਕੇ ਪ੍ਰਭੂ ਨਾਲ ਜੁੜ ਕੇ ਪ੍ਰਭੂ ਦੇ ਲੋਕ ਬਣ ਜਾਂਦੇ ਨੇ। ਉਹਨਾਂ ਦੇ ਜੀਵਨ ਵਿੱਚ ਜੇ ਕਿਤੇ ਉਹਨਾਂ ਦਾ ਜਨਮ ਅਖੌਤੀ ਉੱਚੀ ਜਾਤ ਵਿੱਚ ਹੋਇਆ ਤੇ ਉਹ ਆਪਣੇ ਆਪ ਨੂੰ ਉੱਚੀ ਜਾਤ ਵਿੱਚ ਪੈਦਾ ਹੋਣ ਕਰਕੇ ਉੱਤਮ ਨਹੀਂ ਮੰਨਦੇ, ਜੇ ਕਿਤੇ ਉਹਨਾਂ ਦਾ ਜਨਮ ਅਖੌਤੀ ਨੀਵੀਂ ਜਾਤ ਵਿੱਚ ਹੋਇਆ ਉਹ ਕਦੇ ਵੀ ਹੀਣ ਭਾਵਨਾ ਨਹੀਂ ਮੰਨਦੇ, ਜੇ ਮੱਧ ਵਰਗ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਘਰ ਘਰਾਣਿਆਂ ਵਿੱਚ ਉਹਨਾਂ ਦਾ ਜਨਮ ਹੋ ਜਾਵੇ ਉਹ ਇਹਦੇ ਤੋਂ ਆਪਣੇ ਆਪ ਨੂੰ ਬਿਲਕੁਲ ਨਿਰਲੇਪ ਰੱਖਦੇ ਨੇ, ਕਿਉਂਕਿ ਹਰੀ ਨਾਲ ਜੁੜਿਆ ਹੋਇਆ ਜੀਵ ਉੱਤਮ ਤੇ ਨਖਿੱਧ ਇਹ ਕਸਵੱਟੀ ਨਹੀਂ ਮੰਨਦਾ ਕਿ ਕੋਈ ਉੱਚੀ ਜਾਤ ਵਿੱਚ ਉੱਚੇ ਘਰਾਣੇ ਵਿੱਚ ਪੈਦਾ ਹੋਵੇ ਤੇ ਉਹ ਉੱਤਮ ਹੈ, ਕੋਈ ਨੀਵੀਂ ਜਾਤ ਵਿੱਚ ਨੀਵੇਂ ਘਰਾਣੇ ਵਿੱਚ ਪੈਦਾ ਹੋਵੇ ਉਹ ਨਖਿੱਧ ਹੈ। ਸਗੋਂ ਪ੍ਰਭੂ ਨਾਲ ਜੁੜੇ ਹੋਏ ਜਗਿਆਸੂ ਤਾਂ ਮੰਨਦੇ ਨੇ ਉੱਤਮ ਸੇ ਦਰ ਉੱਤਮ ਕਈ ਐ ਨੀਚ ਕਰਮ ਹਰ ਰੋਏ। ਜਿਹੜੇ ਪਰਮਾਤਮਾ ਦੇ ਹਜ਼ੂਰ ਪ੍ਰਵਾਨ ਹੋ ਗਏ ਨੇ ਉਹ ਉੱਤਮ ਨੇ, ਦੂਸਰੇ ਨਖਿੱਧ ਨੇ, ਜੋ ਨਾ ਸੁਣੈ ਜਸ ਪਰਮਾਨੰਦਾ ਪਸ ਪੰਖੀ ਤ੍ਰਿਗਦ ਜੋਨ ਤੇ ਮੰਦਾ। ਜਿਵੇਂ ਠੀਕਰੀਆਂ ਰੇਸ਼ਮੀ ਕੱਪੜੇ ਵਿੱਚ ਵੀ ਲਪੇਟੀਆਂ ਹੋਣ ਪਰ ਉਹਨਾਂ ਦੀ ਕੋਈ ਕੀਮਤ ਨਹੀਂ, ਪਰ ਕੀਮਤੀ ਲਾਲ ਫਟੀਆਂ ਪੁਰਾਣੀਆਂ ਟਾਕੀਆਂ ਵਿੱਚ ਵੀ ਰੱਖੇ ਹੋਣ ਤੇ ਉਹਨਾਂ ਦੀ ਕੀਮਤ ਫਿਰ ਵੀ ਲੱਖਾਂ ਕਰੋੜਾਂ ਪੈ ਜਾਂਦੀ ਹੈ। ਇਸੇ ਤਰ੍ਹਾਂ ਜੇ ਕੋਈ ਉੱਚੀ ਜਾਤ ਵਿੱਚ ਪੈਦਾ ਹੋ ਕੇ ਕਰਮ ਨੀਵੇਂ ਕਰ ਰਿਹਾ, ਜਿਹਦੇ ਮਾੜੇ ਕਰਮ ਨੇ ਉਹਦੀ ਹਾਲਤ ਇਸੇ ਤਰ੍ਹਾਂ ਕਿ ਉਹ ਉੱਚੀ ਜਾਤ ਰੂਪੀ ਰੇਸ਼ਮ ਦੇ ਕੱਪੜੇ ਵਿੱਚ ਮਾਨੋ ਇੱਕ ਠੀਕਰੀਆਂ ਲਪੇਟੀਆਂ ਹੋਈਆਂ ਨੇ, ਅਤੇ ਜੇ ਕੋਈ ਅਖੌਤੀ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਉੱਤਮ ਬਣ ਗਿਆ, ਪ੍ਰਭੂ ਨਾਲ ਜੁੜ ਗਿਆ, ਉਹ ਇਸੇ ਤਰ੍ਹਾਂ ਜਿਵੇਂ ਕੀਮਤੀ ਲਾਲ ਟਾਕੀਆਂ ਵਿੱਚ ਲੀਰਾਂ ਵਿੱਚ ਵੀ ਲਪੇਟੇ ਹੋਣ 'ਤੇ ਉਹਨਾਂ ਦੀ ਕੀਮਤ ਪੈਂਦੀ ਹੈ। ਆਸਾ ਜੀ ਦੀ ਵਾਰ ਅੰਦਰ ਸਤਿਗੁਰਾਂ ਨੇ ਸਪਸ਼ਟ ਕੀਤਾ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੈ ਉਤਰੈ ਨਾਹੀ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਜਿਹੜੇ ਅੰਦਰੋਂ ਰੇਸ਼ਮੀ ਅਤੇ ਬਾਹਰੋਂ ਲੀਰਾਂ ਨੇ ਉਹ ਪ੍ਰਭੂ ਦੇ ਦਰ 'ਤੇ ਪ੍ਰਵਾਨ ਨੇ। ਹੁਣ ਇੱਕ ਨੁਕਤਾ ਤੇ ਇਹ ਕਿ ਭਾਈ ਰੇ ਗੁਰ ਕਿਰਪਾ ਅਤੇ ਭਗਤ ਠਾਕੁਰ ਕੀ, ਇਹ ਮਨੁੱਖਾ ਜੀਵਨ ਜਿਹੜਾ ਇਹ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਸਾਨੂੰ ਪ੍ਰਾਪਤ ਹੋਇਆ। ਭਾਈ ਰੇ ਭਗਤ ਹੀਣ ਕਾਹੇ ਜੱਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ। ਭਗਤੀ ਤੋਂ ਵਿਹੂਣਾ ਜੀਵਨ, ਭਾਵੇਂ ਅਸੀਂ ਦਾਅਵਾ ਕਰੀ ਚੱਲੀਏ ਕਿ ਅਸੀਂ ਮਨੁੱਖ ਹਾਂ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੇ ਵੈਰਾਗਮਈ ਹਿਰਦੇ ਵਿੱਚੋਂ ਅਨੁਰਾਗਮਈ ਹਿਰਦੇ ਵਿੱਚੋਂ ਬਹੁਤ ਹੀ ਕੋਮਲ ਪਿਆਰ ਭਰੇ ਬਚਨ ਉਚਾਰਨ ਹੋਏ ਨੇ, ਉਹਨਾਂ ਨੇ ਵੀ ਜਦੋਂ ਵੇਖਿਆ ਕਿ ਮਨੁੱਖ ਭਗਤੀ ਤੋਂ ਵਿਹੂਣਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਇਹ ਕਹਿਣਾ ਪਿਆ, ਏਕ ਭਗਤ ਭਗਵਾਨ ਜਿਹੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਜਿਨ੍ਹਾਂ ਦੇ ਜੀਵਨ ਵਿੱਚ ਪਰਮਾਤਮਾ ਦੀ ਭਗਤੀ ਨਹੀਂ, ਉਹ ਮਨੁੱਖ ਹੋ ਕੇ ਵੀ ਸੂਰਾਂ ਵਰਗੇ ਕੁੱਤਿਆਂ ਕਾਵਾਂ ਵਰਗੇ ਹੀ ਹਨ, ਭਾਵ ਉਹਨਾਂ ਦਾ ਜੀਵਨ ਬਿਲਕੁਲ ਪਸ਼ੂਆਂ ਵਰਗਾ ਨਿਖਿੱਧ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਹੋਰ ਵੀ ਦ੍ਰਿਸ਼ਟਾਂਤ ਦਿੱਤਾ ਕਿ ਜਿਵੇਂ ਪੱਥਰ ਨੂੰ ਹਜ਼ਾਰਾਂ ਸਾਲ ਵੀ ਕੋਈ ਪਾਣੀ ਵਿੱਚ ਰੱਖ ਲਵੇ ਪਰ ਉਹ ਕਦੇ ਅੰਦਰੋਂ ਭਿੱਜਦਾ ਨਹੀਂ, ਜਿਹੜੇ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਹੋਰ ਹੋਰ ਕਰਮ ਕਾਂਡਾਂ ਰੂਪੀ ਜਲ ਵਿੱਚ ਆਪਣੇ ਪੱਥਰ ਰੂਪੀ ਜੀਵਨ ਨੂੰ ਰੱਖਦੇ ਨੇ। ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕੋ ਕੈਸੇ ਗਵੈ। ਉਹਨਾਂ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ, ਜੈਸੇ ਪਾਹਨ ਜਲ ਮੈਂ ਰਾਖਿਓ, ਭੇਦੈ ਨਾਹੇ ਤੇ ਪਾਣੀ, ਤੈਸੇ ਹੀ ਤੁਮ ਤਾਹੇ ਪਛਾਨੋ ਭਗਤਹੀਨ ਜੋ ਪ੍ਰਾਣੀ। ਪ੍ਰਭੂ ਭਗਤਾਂ ਨੇ ਇਸ ਮਨੁੱਖਾ ਜੀਵਨ ਨੂੰ ਬੜਾ ਦੁਰਲੱਭ ਕਿਹਾ, ਪਰ ਭਗਤੀ ਤੋਂ ਬਿਨਾਂ ਜੇ ਕਿਤੇ ਮਨੁੱਖ ਕੋਲ ਰਹਿਣ ਵਾਸਤੇ ਇੰਦਰ ਵਰਗੇ ਸੋਹਣੇ ਮਹੱਲ ਹੋਣ, ਸਵਰਗ ਵਰਗੀਆਂ ਸਹੂਲਤਾਂ ਹੋਣ, ਪਰ ਭਗਤੀ ਨਹੀਂ ਹੈ, ਪਰ ਇਹ ਭਗਤੀ ਤੋਂ ਬਿਨਾਂ ਮਨੁੱਖਾ ਜੀਵਨ ਕਿਸੇ ਅਰਥ ਨਹੀਂ ਹੈ। ਅਸੀਂ ਪ੍ਰਭੂ ਭਗਤਾਂ ਦੇ ਬਚਨ ਪੜ੍ਹਦੇ ਹਾਂ, ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬੇਕੈ, ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕੇ ਲੇਖੈ, ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨ ਰਸ ਬੀਸਰ ਜਾਹੀ। ਇਸ ਕਰਕੇ ਜਿਹੜੀ ਭਗਤੀ ਤੋਂ ਵਿਹੂਣਾ ਜੀਵਨ ਵਿਅਰਥ ਹੈ, ਉਹ ਭਗਤੀ ਗੁਰੂ ਦੇ ਦੁਆਰਾ ਹੀ ਹੋ ਸਕਦੀ ਹੈ। ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ, ਗੁਰੂ ਦੀ ਕਿਰਪਾ ਦੁਆਰਾ ਹੀ ਪਰਮਾਤਮਾ ਦੀ ਅਸੀਂ ਭਗਤੀ ਕਰ ਸਕਦੇ ਹਾਂ, ਕਿਉਂਕਿ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਨ ਕਰ ਪ੍ਰਗਟ ਆਖ ਸੁਣਾਇਆ, ਪ੍ਰਭੂ ਨੇ ਆਪਣਾ ਆਪ ਗੁਰੂ ਵਿੱਚ ਰੱਖਿਆ ਹੈ। ਇਸ ਕਰਕੇ ਸਤਿਗੁਰੂ ਦੇ ਦੁਆਰਾ ਹੀ ਪਰਮਾਤਮਾ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੋਮ ਪਾਈ। ਪ੍ਰਭੂ ਨੇ ਇਹ ਕੁੰਜੀ ਗੁਰੂ ਦੇ ਹੱਥ ਰੱਖੀ ਹੈ ਅਤੇ ਗੁਰੂ ਦੇ ਦੁਆਰਾ ਹੀ ਪਰਮਾਤਮਾ ਦੀ ਭਗਤੀ ਕਰਕੇ ਜੀਵ ਸੁਰਖਰੂ ਹੋ ਸਕਦਾ ਹੈ। ਅਤੇ ਜਦੋਂ ਗੁਰੂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵੱਸਦਾ, ਫਿਰ ਜਮਾਂ ਦੀ ਬਾਕੀ ਵੀ ਖਤਮ ਹੋ ਜਾਂਦੀ ਹੈ ਅਤੇ ਮਨੁੱਖ ਨੂੰ ਮੁਤਾਜੀ ਕਰਨ ਦੀ ਵੀ ਲੋੜ ਨਹੀਂ। ਇਸੇ ਤਰ੍ਹਾਂ ਜਿਹੜੇ ਪਰਮਾਤਮਾ ਨਾਲ ਜੁੜ ਗਏ ਉਹ ਹਰੀ ਦੇ ਲੋਕ ਬਣ ਗਏ। ਹਰੀ ਦੇ ਲੋਕ ਦਾ ਭਾਵ ਹਰੀ ਦੇ ਭਗਤ, ਹਰੀ ਦੇ ਜਨ, ਹਰੀ ਦੇ ਸੇਵਕ। ਉਹ ਫਿਰ ਕਿਸੇ ਅਖੌਤੀ ਉੱਚੀ ਨੀਵੀਂ ਮੱਧਮ ਜਾਤ ਦੇ ਨਾਲ ਆਪਣੇ ਆਪ ਨੂੰ ਨਹੀਂ ਜੋੜਦੇ। ਉਹ ਭਾਵੇਂ ਜੁਲਾਇਆਂ ਦੀ ਕੁੱਲ ਵਿੱਚ ਪੈਦਾ ਹੋਣ, ਭਾਵੇਂ ਭਗਤ ਰਵਿਦਾਸ ਜੀ ਵਾਂਗ ਜੋੜੇ ਗੰਢਣ, ਭਾਵੇਂ ਭਗਤ ਨਾਮਦੇਵ ਜੀ ਦੀ ਤਰ੍ਹਾਂ ਕੱਪੜਿਆਂ ਨੂੰ ਛਾਪ ਲਾਉਣ, ਤੇ ਭਾਵੇਂ ਭਗਤ ਧੰਨਾ ਜੀ ਦੀ ਤਰ੍ਹਾਂ ਖੇਤਾਂ ਦੇ ਵਿੱਚ ਹਲ ਜਲਾਉਣ, ਉਹਨਾਂ ਦੀ ਆਪਣੀ ਕੋਈ ਜਾਤ ਪਾਤ ਨਹੀਂ, ਉਹ ਇੱਕ ਸੁਰ ਵਿੱਚ ਹੋ ਕੇ ਇਹ ਆਵਾਜ਼ ਬੁਲੰਦ ਕਰਦੇ ਨੇ ਕਿ ਪਰਮਾਤਮਾ ਦੇ ਦਰ ਤੇ ਤਾਂ ਕੇਵਲ ਅਮਲਾਂ ਦਾ ਸੱਚ ਦਾ ਨਿਬੇੜਾ ਹੁੰਦਾ ਹੈ, ਕਿਉਂਕਿ ਜਾਤ ਪਾਤ ਨਾ ਪੁੱਛੀਐ, ਸੱਚ ਕਰ ਲਿਓ ਬਿਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਹਰੀ ਦੇ ਲੋਕ ਕੌਣ ਨੇ ਗੁਰਬਾਣੀ ਵਿੱਚ ਸਪਸ਼ਟ ਕੀਤਾ ਗਿਆ। ਸਤਿਗੁਰਾਂ ਨੇ ਕਈ ਵਾਰ ਮੁਖਾਤਬ ਹੋ ਕੇ ਵੀ ਇਹ ਬਚਨ ਕਹੇ ਨੇ, ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਕਿਉਂਕਿ ਅੱਜ ਪ੍ਰਵਾਨ ਕਰ ਰਹੇ ਨੇ ਸਤਿਗੁਰੂ, ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸਰਣਾਗਤ ਹਰ ਕੇ ਲੋਗ। ਐ ਜੀ ਦਾ ਅਰਥ ਹੈ, ਹੇ ਭਾਈ ਨਾ ਅਸੀਂ ਉੱਤਮ ਜਾਤ ਦਾ ਹੰਕਾਰ ਕਰਦੇ ਹਾਂ, ਨਾ ਨੀਵੀਂ ਜਾਤ ਦਾ ਹੀਣ ਭਾਵ, ਤੇ ਨਾ ਅਸੀਂ ਮੱਧ ਵਰਗ ਵਿੱਚ ਰਹਿ ਕੇ ਆਪਣੇ ਆਪ ਨੂੰ ਮੱਧ ਵਰਗ ਦੇ ਧਾਰਨੀ ਸਮਝਦੇ ਹਾਂ, ਕਿਉਂਕਿ ਜਿਹੜੇ ਹਰੀ ਦੀ ਸ਼ਰਨ ਵਿੱਚ ਪੈ ਗਏ ਉਹ ਹਰੀ ਦੇ ਲੋਕ ਬਣ ਗਏ। ਹਰੀ ਦੇ ਲੋਕ ਕੌਣ ਨੇ? ਪਰਿਭਾਸ਼ਾ ਦਿੱਤੀ ਗੁਰਬਾਣੀ ਵਿੱਚ, ਹਰ ਸੇਵੇ ਸੋ ਹਰ ਕਾ ਲੋਗ, ਜਿਹੜੇ ਹਰੀ ਦੀ ਸੇਵਾ ਭਗਤੀ ਕਰਦੇ ਨੇ ਉਹ ਹਰੀ ਦੇ ਲੋਕ ਨੇ। ਸਾਚ ਸਹਿਜ ਕਦੇ ਨਾ ਹੋਵੀ ਸੋਗ, ਉਹਨਾਂ ਦੀ ਜ਼ਿੰਦਗੀ ਵਿੱਚ ਉਹ ਸੱਚੇ ਪ੍ਰਭੂ ਨਾਲ ਜੁੜ ਕੇ ਅਡੋਲਤਾ ਦੇ ਧਾਰਨੀ ਬਣ ਜਾਂਦੇ ਨੇ, ਕਦੇ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਸੋਗ ਨਹੀਂ ਆਉਂਦਾ। ਲੱਖਾਂ ਦੁੱਖ ਵੀ ਆ ਜਾਣ ਪਰ ਉਹਨਾਂ ਨੂੰ ਅਸੀਂ ਚਿੰਤਾ ਗ੍ਰਸਤ ਨਹੀਂ ਦੇਖਾਂਗੇ, ਉਹਨਾਂ ਨੂੰ ਅਸੀਂ ਸੋਗਮਈ ਨਹੀਂ ਦੇਖਾਂਗੇ। ਉਹ ਤਾਂ ਹਰ ਸੁੱਖ ਦੁੱਖ ਦੇ ਵਿੱਚ ਆਪਣੇ ਆਪ ਨੂੰ ਖੇੜੇ ਵਿੱਚ ਰੱਖਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਹਰ ਸੇਵੇ ਸੋ ਹਰ ਕਾ ਲੋਗ, ਸਾਚ ਸਹਿਜ ਕਦੇ ਨਾ ਹੋਵੇ ਸੋਗ। ਹਰੀ ਦੇ ਲੋਕ ਕਰਦੇ ਕੀ ਨੇ? ਹਰ ਕੇ ਲੋਕ ਸਦਾ ਗੁਣ ਗਾਵੇ, ਤਿੰਨ ਕੋ ਮਿਲਿਆ ਪੂਰਨ ਧਾਮ। ਹਰੀ ਦੇ ਲੋਕ ਹਰੀ ਦੇ ਗੁਣ ਗਾਉਂਦੇ ਨੇ, ਤੇ ਹਰੀ ਦੀ ਸਿਫਤ ਸਲਾਹ ਕਰਨ ਦੇ ਨਾਲ ਗੁਰੂ ਕਿਰਪਾ ਦੇ ਦੁਆਰਾ ਜਦੋਂ ਪਰਮੇਸ਼ਰ ਦੀ ਭਗਤੀ ਵਿੱਚ ਜੁੜਦੇ ਨੇ, ਉਹਨਾਂ ਨੂੰ ਪੂਰਨ ਤੌਰ ਤੇ ਟਿਕਾ ਮਿਲ ਜਾਂਦਾ। ਉਹ ਧਾਮ, ਉਹ ਟਿਕਾਣਾ ਜਿੱਥੇ ਜਾ ਕੇ ਉਹ ਕਹਿੰਦੇ ਨੇ, ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ, ਨਾ ਤਸਵੀਰ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਏ ਖੂਬ ਵਤਨ ਗੈ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਉਸ ਅਵਸਥਾ ਵਿੱਚ ਜਾ ਕੇ ਉਹ ਆਖਦੇ ਨੇ, ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ, ਤੇ ਮਿਟੈ ਸਭ ਗਿਆ, ਸਹਿਜ ਸੈਨ ਅਰ ਸੁਖਮਨ ਨਾਰੀ, ਊਂਦ ਕਮਲ ਬਗਸਿਆ, ਦੇਖੋ ਅਚਰਜ ਭਇਆ, ਜੇ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰ ਦਇਆ। ਉਹਨਾਂ ਨੂੰ ਪੂਰਨ ਧਾਮ, ਅਡੋਲ ਟਿਕਾਣਾ ਮਿਲ ਜਾਂਦਾ, ਜਿੱਥੇ ਜਾ ਕੇ ਉਹ ਸੱਚਮੁੱਚ ਸੋਗ ਰਹਿਤ, ਚਿੰਤਾ ਰਹਿਤ, ਦੁੱਖਾਂ ਤੋਂ ਬਿਲਕੁਲ ਉਹਨਾਂ ਦੀ ਨਿਰਵਿਰਤੀ ਹੋ ਜਾਂਦੀ ਹੈ। ਉਵੇਂ ਝਾਤ ਮਾਰ ਕੇ ਦੇਖੀਏ ਤੇ ਤ੍ਰੈ ਗੁਣ ਜਿਹੜੇ ਰੋਗ ਨੇ ਨਾ, ਇਹਨਾਂ ਦੇ ਵਿੱਚ ਸਾਰਾ ਸੰਸਾਰ ਸਾਨੂੰ ਮਾਨੋ ਗ੍ਰਸਤ ਦਿਖਾਈ ਦੇ ਰਿਹਾ। ਬ੍ਰਹਮਾ ਵਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ, ਜੋ ਜੋ ਦੀਸੈ ਸੋ ਸੋ ਰੋਗੀ। ਪਰ ਜਿਹੜਾ ਹਰੀ ਦਾ ਲੋਕ ਹੈ ਉਹ ਇਹਨਾਂ ਤਿੰਨਾਂ ਰੋਗਾਂ ਤੋਂ, ਰਜ ਗੁਣ ਤਮ ਗੁਣ ਸਤ ਗੁਣ, ਇਹ ਤ੍ਰੈ ਗੁਣੀ ਮਾਇਆ ਦੇ ਰੋਗਾਂ ਤੋਂ ਮੁਕਤ ਹੋ ਜਾਂਦਾ ਹੈ। ਉਹਨਾਂ ਦੀ ਜ਼ਿੰਦਗੀ ਵਿੱਚ ਰੋਗ ਸੋਗ ਦੁੱਖ ਜਰਾ ਮਰਾ, ਹਰ ਜਨੈ ਨਹੀਂ ਨਿਕਟਾਨੀ। ਉਵੇਂ ਖਿਆਲ ਮਾਰ ਕੇ ਦੇਖੀਏ ਤੇ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਨਿਰਣਾ ਦਿੱਤਾ ਕਿ ਸੰਸਾਰ ਦੇ ਅੰਦਰ ਰੋਗੀ ਸਾਤ ਸਮੁੰਦ ਸਨਦੀਆਂ, ਖੰਡ ਪਤਾਲ ਸੇ ਰੋਗ ਭਰੇ, ਹਰ ਕੇ ਲੋਕ ਸੇ ਸਾਚ ਸੁਹੇਲੇ, ਸਰਬੀ ਥਾਈ ਨਦਰ ਕਰੇ। ਉਵੇਂ ਤਾਂ ਸਾਰਾ ਸੰਸਾਰ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਪਰ ਜਿਹੜੇ ਗੁਰੂ ਕਿਰਪਾ ਦੇ ਪਾਤਰ ਬਣ ਕੇ ਪ੍ਰਭੂ ਨਾਲ ਜੁੜ ਜਾਂਦੇ ਨੇ, ਉਹ ਵੀ ਫਿਰ ਇਹਨਾਂ ਤ੍ਰੈ ਗੁਣੀ ਰੋਗਾਂ ਤੋਂ ਆਪਣੇ ਆਪ ਨੂੰ ਮੁਕਤ ਕਰਕੇ ਸਦਾ ਸੁਹੇਲੇ ਆਤਮਕ ਤੌਰ ਤੇ ਉਹ ਸੁਖੀ ਰਹਿੰਦੇ ਨੇ। ਬਾਹਰੀ ਤੌਰ 'ਤੇ ਉਹਨਾਂ ਉੱਪਰ ਦੁੱਖਾਂ ਦਾ ਤੂਫਾਨ ਵੀ ਆ ਜਾਵੇ, ਉਹਨਾਂ ਨੂੰ ਤੱਤੀ ਤਵੀ 'ਤੇ ਬੈਠਣਾ ਪਵੇ, ਚਾਂਦਨੀ ਚੌਂਕ ਵਿਖੇ ਸੀਸ ਕਟਾਉਣਾ ਪਵੇ, ਨੀਹਾਂ ਵਿੱਚ ਚਣਵਾਉਣਾ ਪਵੇ, ਉਹ ਆਰੇ ਨਾਲ ਚੀਰੇ ਜਾਣ, ਰੰਬੀਆਂ ਨਾਲ ਖੋਪਰ ਲੈ ਜਾਣ, ਉਹਨਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਣ, ਫਿਰ ਵੀ ਉਹ ਖੇੜੇ ਵਿੱਚ ਰਹਿੰਦੇ ਨੇ। ਉਹਨਾਂ ਦੇ ਅੰਦਰ ਦਾ ਆਨੰਦ ਜਿਹੜਾ ਹੈ ਉਹ ਸਦਾ ਕਾਇਮ ਰਹਿੰਦਾ, ਕਿਉਂਕਿ ਉਹ ਹਰੀ ਦੇ ਲੋਕ ਬਣ ਜਾਂਦੇ ਨੇ। ਆਓ, ਬੜੇ ਪਿਆਰ ਸਹਿਤ ਸਤਿਗੁਰੂ ਸਾਹਿਬ ਜੀ ਨੇ ਜਿਹੜੇ ਤਰੁੱਠ ਕੇ ਸਾਨੂੰ ਅਗੰਮੀ ਰੂਹਾਨੀ ਬਚਨ ਬਖਸ਼ਿਸ਼ ਕੀਤੇ ਨੇ, ਸਿੱਖ ਧਰਮ ਦੇ ਬਾਨੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ, ਜਿਨ੍ਹਾਂ ਦਾ ਉਪਦੇਸ਼ ਸਾਰਿਆਂ ਨੂੰ ਚੰਗਾ ਲੱਗਾ। ਇਸੇ ਕਰਕੇ ਕਿਸੇ ਉਰਦੂ ਦੇ ਅਦੀਬ ਨੇ ਲਿਖਿਆ, ਅਗਰ ਤੇਰੀ ਗੁਫਤਗੂ ਸਭ ਕੋ ਭਾਈ ਨਾ ਹੋਤੀ ਤੋ ਮੁਸਲਮ ਤੇਰੀ ਰਹਿਨਮਾਈ ਨਾ ਹੋਤੀ, ਅਗਰ ਤੁਝ ਪੇ ਸ਼ੈਦਾ ਖੁਦਾਈ ਨਾ ਹੋਤੀ, ਤੇਰੀ ਲਾਸ਼ ਪੇ ਹਾਥੋ ਪਾਈ ਨਾ ਹੋਤੀ, ਨਾ ਹਿੰਦੂ ਜਲਾਨੇ ਪੇ ਸਰਾਰ ਕਰਤਾ, ਨਾ ਮੁਸਲਮ ਦਫਨਾਨੇ ਪੇ ਤਕਰਾਰ ਕਰਤਾ, ਫਿਰ ਉੱਠੀ ਆਖਰ ਤੋਹੀਦ, ਫਿਰ ਉੱਠੀ ਆਖਰ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ, ਉਸ ਮਰਦੇ ਕਾਮਲ ਮਰਦ ਅਗੰਬੜੇ ਸਤਿਗੁਰੂ ਨੇ ਜਿਹੜੀ ਆਵਾਜ਼ ਬੁਲੰਦ ਕੀਤੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਹ ਅਗੰਮੀ ਵਾਕ। ਆਓ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਇਹਨਾਂ ਦੀ ਵਿਆਖਿਆ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪਹਿਲਾ।
ਇਹ ਪਾਵਨ ਗੁਰ ਸ਼ਬਦ ਗੁਜਰੀ ਰਾਗ ਵਿੱਚ ਜਗਤ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਐ ਜੀ ਨਾ ਹਮ ਉੱਤਮ ਨੀਚ ਨ ਮੱਧਮ, ਹਰ ਸਰਨਾਗਤ ਹਰ ਕੇ ਲੋਗ।
ਐ ਜੀ ਦਾ ਅਰਥ ਹੈ ਹੇ ਭਾਈ, ਹੇ ਸੰਸਾਰ ਦੇ ਲੋਕੋ, ਅਸੀਂ ਉੱਚੀ ਜਾਤ ਵਿੱਚ ਪੈਦਾ ਹੋ ਕੇ ਆਪਣੇ ਆਪ ਨੂੰ ਉੱਤਮ ਨਹੀਂ ਮੰਨਦੇ, ਨੀਵੀਂ ਜਾਤ ਵਿੱਚ ਜਨਮ ਹੋ ਜਾਵੇ ਤੇ ਕੋਈ ਹੀਣ ਭਾਵਨਾ ਨਹੀਂ, ਨਾ ਅਸੀਂ ਮੱਧ ਵਰਗ ਦੇ ਧਾਰਨੀ ਹਾਂ। ਹਰ ਸਰਨਾਗਤ ਹਰ ਕੇ ਲੋਕ, ਕਿਉਂਕਿ ਅਸੀਂ ਹਰੀ ਦੀ ਸ਼ਰਨ ਵਿੱਚ ਹਾਂ, ਇਸ ਕਰਕੇ ਅਸੀਂ ਹਰੀ ਦੇ ਲੋਕ ਹਾਂ। ਸਾਨੂੰ ਤੁਸੀਂ ਕਿਸੇ ਜਾਤ ਪਾਤ ਨਾਲ, ਕਿਸੇ ਦੇਸ਼ ਭੇਸ ਨਾਲ ਨਹੀਂ ਜੋੜ ਸਕਦੇ, ਕਿਉਂਕਿ ਦੇਸ਼ ਭੇਸ ਉਹ ਜਿਹੜੀਆਂ ਹੱਦਾਂ ਨੇ ਇਹਨਾਂ ਤੋਂ ਉੱਪਰ ਹੋ ਕੇ ਮਾਨੋ ਵਿਆਪਕ ਪ੍ਰਭੂ ਨਾਲ ਜਦੋਂ ਉਹ ਜੁੜ ਜਾਂਦੇ ਨੇ ਨਾ, ਤੇ ਉਹਨਾਂ ਦਾ ਜੀਵਨ ਬਿਲਕੁਲ ਸੁਤੰਤਰ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਆਪਣੇ ਆਪ ਨੂੰ ਹਰੀ ਦੇ ਲੋਕ ਅਖਵਾ ਰਹੇ ਨੇ। ਉਹਨਾਂ ਦੇ ਬਚਨ ਨੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਇੱਕੋ ਹੀ ਪ੍ਰਭੂ ਦੇ ਸਾਰੇ ਇਹ ਪੈਦਾ ਕੀਤੇ ਜੀਵ ਨੇ। ਇਸ ਕਰਕੇ ਜਿਵੇਂ ਇੱਕ ਮਾਤਾ ਪਿਤਾ ਦੇ ਬੱਚੇ ਹੋਣ, ਤੇ ਜੇ ਜਿਹੜੇ ਬੱਚੇ ਮਾਨੋ ਚੰਗੇ ਅਹੁਦਿਆਂ ਤੇ ਨੇ, ਉਹਨਾਂ ਨਾਲ ਜਿਹੜੇ ਤੁਰਨ, ਉਹਨਾਂ ਦੀ ਸਹਾਇਤਾ ਕਰਨ, ਮਾਤਾ ਪਿਤਾ ਉਹਨਾਂ ਤੋਂ ਬਹੁਤੇ ਖੁਸ਼ ਨਹੀਂ ਹੁੰਦੇ। ਜਿਹੜਾ ਬੱਚਾ ਕਮਜ਼ੋਰ ਹੋਵੇ, ਗਰੀਬ ਹੋਵੇ, ਜਿਹੜਾ ਉਹਦੇ ਨਾਲ ਤੁਰੇ ਤੇ ਮਾਂ ਪਿਓ ਖੁਸ਼ ਹੁੰਦਾ ਕਿ ਮੇਰੇ ਗਰੀਬ ਬੱਚੇ ਨਾਲ ਤੁਰਿਆ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਪ੍ਰਭੂ ਦੀ ਬਖਸ਼ਿਸ਼ ਉੱਥੇ ਦੱਸਦੇ ਨੇ ਜਿੱਥੇ ਨੀਵਿਆਂ ਨਾਲ ਪਿਆਰ ਕੀਤਾ ਜਾਂਦਾ, ਨੀਵਿਆਂ ਨੂੰ ਸੰਭਾਲਿਆ ਜਾਂਦਾ, ਜਿੱਥੇ ਨੀਵਿਆਂ ਨਾਲ ਨਫ਼ਰਤ ਨਹੀਂ ਕੀਤੀ ਜਾਂਦੀ, ਸਗੋਂ ਉਹਨਾਂ ਨੂੰ ਵੀ ਪਰਮਾਤਮਾ ਦਾ ਹੀ ਰੂਪ ਮੰਨ ਕੇ ਇਹ ਸਮਝਿਆ ਜਾਂਦਾ ਕਿ ਨਿਰਧਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਬੁਰਾ ਭਲਾ ਕੋ ਕਿਸ ਨੂੰ ਕਹੀਐ, ਸਗਲੇ ਜੀ ਤੁਮਾਰੇ। ਇਸ ਕਰਕੇ ਹੇ ਭਾਈ, ਅਸੀਂ ਹਰੀ ਦੇ ਲੋਕ ਬਣ ਗਏ ਹਾਂ। ਮੈਂ ਆਪ ਜੀ ਦੇ ਨਾਲ ਭਗਤ ਸੂਰਦਾਸ ਜੀ ਦੇ ਬਚਨ ਜ਼ਰੂਰ ਸਾਂਝੇ ਕਰਨਾ ਚਾਹੁੰਦਾ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 15 ਭਗਤਾਂ ਦੀ ਬਾਣੀ ਹੈ। ਬਹੁਤੇ ਭਗਤ ਐਸੇ ਨੇ ਜਿਨ੍ਹਾਂ ਦਾ ਕੇਵਲ ਇੱਕ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਜਿਵੇਂ ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਹੈ, ਭਗਤ ਸਦਨਾ ਜੀ ਦਾ ਇੱਕ ਸ਼ਬਦ ਹੈ, ਇਸੇ ਤਰ੍ਹਾਂ ਵਿਦਵਾਨਾਂ ਨੇ ਭਗਤ ਸੂਰਦਾਸ ਜੀ ਦੀ ਕੇਵਲ ਇੱਕ ਪੰਕਤੀ ਮੰਨੀ ਹੈ, ਛਾੜ ਮਨ ਹਰ ਬੇਮੁੱਖਨ ਕੋ ਸੰਗ। ਹੇ ਮੇਰੇ ਮਨਾ, ਜਿਹੜੇ ਹਰੀ ਤੋਂ ਬੇਮੁੱਖ ਹੋ ਗਏ ਨੇ ਉਹਨਾਂ ਦੀ ਸੰਗਤ ਛੱਡ ਦੇ। ਅੱਗੇ ਸਾਰੰਗ ਮਹੱਲਾ ਪੰਜਵਾਂ, ਸੂਰਦਾਸ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਇਹਦਾ ਮਤਲਬ ਵੀ ਇਹ ਗੁਰੂ ਅਰਜਨ ਦੇਵ ਜੀ ਨੇ ਭਗਤ ਸੂਰਦਾਸ ਜੀ ਦੀ ਉਹ ਜਿਹੜੀ ਪਾਵਨ ਪੰਕਤੀ ਹੈ ਉਹਦੀ ਵਿਆਖਿਆ ਕੀਤੀ ਹੈ। ਜਦੋਂ ਗਿਣਤੀ ਕਰਾਂਗੇ ਤੇ ਸ਼ਬਦ ਮੁਕੰਮਲ ਰੂਪ ਵਿੱਚ ਭਗਤ ਸੂਰਦਾਸ ਜੀ ਦਾ ਹੀ ਗਿਣਿਆ ਜਾਵੇਗਾ, ਪਰ ਵਿਆਖਿਆ ਸਰੂਪ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ, ਜਿਵੇਂ ਭਗਤ ਕਬੀਰ ਜੀ ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਮਹੱਲਾ ਪਹਿਲਾ, ਮਹੱਲਾ ਤੀਜਾ, ਮਹੱਲਾ ਪੰਜਵਾਂ, ਉਹ ਸ਼ਲੋਕ ਭਾਵੇਂ ਬਾਬਾ ਕਬੀਰ ਜੀ ਬਾਬਾ ਫਰੀਦ ਜੀ ਦੇ ਨੇ, ਪਰ ਵਿਆਖਿਆ ਸਰੂਪ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੱਗੇ ਖੁਲਾਸਾ ਕੀਤਾ। ਇਸੇ ਤਰ੍ਹਾਂ ਭਗਤ ਸੂਰਦਾਸ ਜੀ ਦੀ ਇੱਕੋ ਪੰਕਤੀ ਤੇ ਅੱਗੇ ਸਾਰੰਗ ਮਹੱਲਾ ਪੰਜਵਾਂ, ਕਿਉਂਕਿ ਗੌੜੀ ਕਬੀਰ ਜੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ, ਇਸ ਤਰ੍ਹਾਂ ਦੇ ਸਿਰਲੇਖ ਵੀ ਆਉਂਦੇ ਨੇ। ਜਿੱਥੇ ਕਿਤੇ ਵਾਰਾਂ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੀ ਪੌੜੀ ਅੰਕਿਤ ਕੀਤੀ ਉੱਥੇ ਲਿਖਿਆ ਪੌੜੀ ਨਵੀਂ, ਪੌੜੀ ਮਹੱਲਾ ਪੰਜਵਾਂ। ਇਸੇ ਤਰ੍ਹਾਂ ਇੱਥੇ ਵੀ ਗੁਰੂ ਅਰਜਨ ਦੇਵ ਜੀ ਨੇ ਭਗਤ ਸੂਰਦਾਸ ਜੀ ਦੇ ਨਾਲ ਰਲਾ ਕੇ ਸ਼ਬਦ ਉਚਾਰਨ ਕੀਤਾ ਤੇ ਉਹ ਸ਼ਬਦ ਦੇ ਵਿੱਚ ਵੀ ਭਗਤ ਸੂਰਦਾਸ ਜੀ ਦੀ ਪੰਕਤੀ ਦਾ ਭਾਵ ਹੈ ਕਿ ਜਦੋਂ ਅਸੀਂ ਜਿਹੜੇ ਹਰੀ ਤੋਂ ਬੇਮੁੱਖ ਹੋ ਗਏ ਉਹਨਾਂ ਦੀ ਸੰਗਤ ਛੱਡ ਦਿੱਤੀ ਤੇ ਫਿਰ ਕਿਹਨਾਂ ਦੀ ਸੰਗਤ ਕਰਨੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕਹੇ, ਹਰ ਕੇ ਸੰਗ ਬਸੇ ਹਰ ਲੋਕ, ਜਿਹੜੇ ਹਰੀ ਦੇ ਲੋਕ ਨੇ ਨਾ ਉਹ ਛਾੜ ਮਨ ਹਰ ਬੇਮੁੱਖਨ ਕੋ ਸੰਗ ਦੇ ਧਾਰਨੀ ਹੋ ਕੇ, ਉਹ ਹਰੀ ਪਰਮਾਤਮਾ ਦੀ, ਗੁਰੂ ਦੀ, ਪ੍ਰਭੂ ਪਿਆਰਿਆਂ ਦੀ ਸੰਗਤ ਕਰਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਐਸੀ ਅਵਸਥਾ ਬਣ ਜਾਂਦੀ ਹੈ, ਤਨ ਮਨ ਅਰਪ ਸਰਬ ਸਭ ਅਰਪਿਓ, ਆਨੰਦ ਸਹਿਜ ਧੁਨ ਝੋਕ ਰਹਾਓ। ਉਹ ਪ੍ਰਭੂ ਨੂੰ ਆਪਣਾ ਤਨ ਮਨ ਧਨ ਸਭ ਕੁਝ ਅਰਪਣ ਕਰਕੇ ਜ਼ਿੰਦਗੀ ਦੇ ਅਨੇਕਾਂ ਉਤਰਾਅ ਚੜਾਅ ਉਹਨਾਂ ਦੇ ਵਿੱਚ ਜਦੋਂ ਆਉਂਦੇ ਨੇ ਜੀਵਨ ਵਿੱਚ ਤੇ ਉਹ ਆਪਣੇ ਆਪ ਨੂੰ ਸਹਿਜ ਅਡੋਲਤਾ ਵਿੱਚ, ਆਨੰਦ ਵਿੱਚ, ਇੱਕ ਰਸ ਰੌਂ ਦੇ ਵਿੱਚ ਰੱਖਦੇ ਨੇ। ਉਹਨਾਂ ਦੀ ਜ਼ਿੰਦਗੀ ਦੀ ਇਹ ਅਵਸਥਾ ਬਣ ਜਾਂਦੀ ਹੈ ਕਿ ਜਦੋਂ ਪ੍ਰਭੂ ਦੇ ਉਹ ਦਰਸ਼ਨ ਕਰਦੇ ਨੇ ਤੇ ਬਿਲਕੁਲ ਵਿਕਾਰਾਂ ਰਹਿਤ ਹੋ ਜਾਂਦੇ ਨੇ, ਸਾਰੇ ਪਦਾਰਥ ਥੋਕ ਰੂਪ ਵਿੱਚ ਮਿਲ ਜਾਂਦੇ ਨੇ, ਹੋਰ ਕਿਸੇ ਵਸਤੂ ਨਾਲ ਉਹਨਾਂ ਦਾ ਵਾਹ ਵਾਸਤਾ ਨਹੀਂ, ਕਿਉਂਕਿ ਪਰਮਾਤਮਾ ਦੇ ਸੁੰਦਰ ਦਰਸ਼ਨ ਕਰਕੇ ਉਹ ਤ੍ਰਿਪਤ ਹੋ ਜਾਂਦੇ ਨੇ। ਸਾਹਿਬ ਨੇ ਕਿਰਪਾ ਕੀਤੀ ਕਿ ਜਿਹੜੇ ਹਰੀ ਦੇ ਲੋਕ ਨੇ ਨਾ ਉਹਨਾਂ ਦੀ ਅਵਸਥਾ ਕੀ ਹੈ, ਦਰਸ਼ਨ ਪੇਖ ਭਏ ਨਿਰਭਖਈ, ਪਾਏ ਹੈ ਸਗਲੇ ਥੋਕ, ਆਨ ਬਸਤ ਸਿਉਂ ਕਾਜ ਨ ਕਛੂ ਹੈ, ਸੁੰਦਰ ਬਤਨ ਬਦਨ ਅਲੋਕ। ਪਰ ਜਿਹੜੇ ਹਰੀ ਦੇ ਲੋਕ ਨਹੀਂ ਬਣਦੇ, ਜਿਹੜੇ ਬੇਮੁੱਖਾਂ ਦੀ ਸੰਗਤ ਕਰਦੇ ਨੇ, ਜਿਹੜੇ ਹਰੀ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ ਜਾਚਨਾ ਕਰਦੇ ਨੇ, ਉਹਨਾਂ ਦੀ ਹਾਲਤ ਇਸ ਤਰ੍ਹਾਂ ਜਿਵੇਂ ਕਿਸੇ ਕੋਹੜੀ ਦੇ ਸਰੀਰ ਤੇ ਜੋਕ ਲੱਗੀ ਹੋਵੇ ਤੇ ਉਹ ਗੰਦਾ ਖੂਨ ਪੀਂਦੀ ਹੈ, ਬਿਲਕੁਲ ਉਸ ਵੇਲੇ ਮਨੁੱਖ ਦੀ ਅਵਸਥਾ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਸਿਆਮ ਸੁੰਦਰ ਤਜ ਆਨ ਜੋ ਚਾਹਤ, ਪਰਮਾਤਮਾ ਨੂੰ ਛੱਡ ਕੇ ਜਿਹੜੇ ਕਿਸੇ ਹੋਰ ਤੋਂ ਮੰਗਦੇ ਨੇ ਨਾ, ਜਿਉਂ ਕੁਸ਼ਤੀ ਤਨ ਜੋਕ, ਕੁਸ਼ਤੀ ਕਹਿੰਦੇ ਨੇ ਕੋਹੜੀ ਨੂੰ, ਜਿਵੇਂ ਕੋਹੜੀ ਦੇ ਤਨ ਤੇ ਜੋਕ ਉਹਦਾ ਗੰਦਾ ਖੂਨ ਪੀਂਦੀ ਹੈ, ਜੋਕ ਵਰਗਾ ਉਹਨਾਂ ਦਾ ਜੀਵਨ ਬਣ ਜਾਂਦਾ ਜੋ ਪਰਮਾਤਮਾ ਰੂਪੀ ਭਗਤੀ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਰੂਪੀ ਗੰਦੇ ਖੂਨ ਨੂੰ ਚੂਸਣ ਵਾਲੇ ਪਾਸੇ ਤੁਰੇ ਹੋਏ ਨੇ। ਪਰ ਜਿਸ ਵੇਲੇ ਭਗਤ ਸੂਰਦਾਸ ਜੀ ਦੀ ਅਵਸਥਾ ਇੰਨੀ ਉੱਚੀ ਬਣ ਗਈ, ਸੂਰਦਾਸ ਮਨ ਪ੍ਰਭ ਹੱਥ ਲੀਨੋ, ਕਹਿੰਦੇ ਜਦੋਂ ਭਗਤ ਸੂਰਦਾਸ ਜੀ ਨੇ ਆਪਣਾ ਸਾਰਾ ਕੁਝ ਹੀ ਪਰਮਾਤਮਾ ਅੱਗੇ ਸਮਰਪਿਤ ਕਰ ਦਿੱਤਾ ਤੇ ਪ੍ਰਭੂ ਨੇ ਆਪਣੇ ਹੱਥ ਵਿੱਚ ਭਗਤ ਸੂਰਦਾਸ ਜੀ ਦਾ ਮਨ ਲੈ ਲਿਆ, ਭਾਵ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਅਨੁਸਾਰੀ ਕਰ ਲਿਆ ਉਹਨਾਂ ਦਾ ਮਨ। ਸੂਰਦਾਸ ਮਨ ਪ੍ਰਭ ਹੱਥ ਲੀਨੋ, ਦੀਨੋ ਇਹ ਪਰਲੋਕ, ਤੇ ਫਿਰ ਇਹ ਲੋਕ ਤੇ ਪਰਲੋਕ ਦੋਵੇਂ ਸਵਾਰ ਦਿੱਤੇ, ਸਾਰੇ ਪਦਾਰਥ ਬਖਸ਼ਿਸ਼ ਕਰ ਦਿੱਤੇ, ਕਿਉਂਕਿ ਹਰ ਕੇ ਸੰਗ ਬਸੇ ਹਰ ਲੋਕ, ਉਹ ਜਿਹੜੇ ਹਰੀ ਦੇ ਨਾਲ ਵੱਸਦੇ ਨੇ ਹਰੀ ਦੇ ਲੋਕ, ਉਹਨਾਂ ਦਾ ਜ਼ਿਕਰ ਹੋ ਰਿਹਾ ਕਿ ਉਹ ਆਪਣੇ ਆਪ ਨੂੰ ਹਰੀ ਦੀ ਸ਼ਰਨ ਵਿੱਚ ਰੱਖ ਕੇ ਕਹਿੰਦੇ ਨੇ ਅਸੀਂ ਪ੍ਰਭੂ ਦੇ ਲੋਕ ਹਾਂ।
ਨਾਮ ਰਤੇ ਕੇਵਲ ਬੈਰਾਗੇ, ਸੋਗ ਬਿਜੋਗ ਬਿਸਰਜਤ ਰੋਗ।
ਨਾਮ ਰਤੇ ਕੇਵਲ ਬੈਰਾਗੀ, ਉਹ ਕੇਵਲ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਣ ਕਰਕੇ ਸੰਸਾਰੀ ਉੱਚੀ ਜਾਤ ਦੇ ਹੰਕਾਰ ਤੋਂ ਨੀਵੀਂ ਜਾਤ ਦੇ ਹੀਣ ਭਾਵ ਤੋਂ ਆਪਣੇ ਆਪ ਨੂੰ ਉਪਰਾਮ ਕਰ ਲੈਂਦੇ ਨੇ। ਸੋਗ ਵਿਜੋਗ ਵਿਸਰਜਿਤ ਰੋਗ ਉਹਨਾਂ ਦੀ ਜ਼ਿੰਦਗੀ ਵਿੱਚ ਚਿੰਤਾ ਸੋਗ ਵਿਛੋੜਾ ਅਤੇ ਹੋਰ ਜਿਹੜੇ ਰੋਗ ਨੇ ਇਹਨਾਂ ਤੋਂ ਬਿਲਕੁਲ ਉਹ ਦੂਰੀ ਬਣਾਈ ਰੱਖਦੇ ਨੇ, ਆਪਣੇ ਆਪ ਨੂੰ ਨਿਰਲੇਪ ਕਰ ਲੈਂਦੇ ਨੇ। ਬਿਲਕੁਲ ਉਹਨਾਂ ਦੇ ਜੀਵਨ ਵਿੱਚ ਐਸਾ ਵਿਰਾਗ ਐਸੀ ਉਪਰਾਮਤਾ ਆ ਜਾਂਦੀ ਹੈ।
ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੇ,
ਇਹ ਭਾਈ ਗੁਰੂ ਕਿਰਪਾ ਦੇ ਨਾਲ ਹੀ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਮਨਮੁਖ ਭੌਂਕ ਮੋਏ ਬਿਲਾਈ। ਮਨ ਦੀ ਮਤ ਪਿੱਛੇ ਚੱਲਣ ਵਾਲੇ ਜੀਵ ਵਿਅਰਥ ਇਹ ਕਹਿ ਕੇ ਕਿ ਅਸੀਂ ਗੁਰੂ ਤੋਂ ਬਿਨਾਂ ਹੀ ਪਰਮਾਤਮਾ ਨੂੰ ਮਿਲ ਰਵਾਂਗੇ, ਇਵੇਂ ਉਹ ਆਤਮਕ ਮੌਤੇ ਮਰ ਰਹੇ ਨੇ, ਖੁਆਰ ਹੋ ਰਹੇ ਨੇ। ਉਹਨਾਂ ਦੀਆਂ ਇਹ ਗੱਪਾਂ ਨੇ, ਉਹਨਾਂ ਦਾ ਕੋਰਾ ਝੂਠ ਹੈ ਕਿ ਅਸੀਂ ਪਰਮਾਤਮਾ ਤੋਂ, ਗੁਰੂ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਕਰ ਲਈ, ਗੁਰੂ ਤੋਂ ਬਿਨਾਂ ਅਸੀਂ ਮੁਕਤੀ ਹਾਸਲ ਕਰ ਲਈ। ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਦ੍ਰਿਸ਼ਟਾਂਤ ਦਿੱਤੇ, ਕਹਿਣ ਲੱਗੇ ਇਹ ਇਸ ਤਰ੍ਹਾਂ ਦੀਆਂ ਗੱਪਾਂ ਨੇ, ਇਸ ਤਰ੍ਹਾਂ ਦਾ ਝੂਠ ਹੈ ਕਿ ਜਿਵੇਂ ਕੋਈ ਇਹ ਕਵੇ ਕਿ ਅੱਜ ਮੈਂ ਇਹ ਵੇਖ ਕੇ ਆਇਆ ਕਿ ਚੂਹਿਆਂ ਨੇ ਇੱਕ ਟੱਲੀ, ਮਾਨੋ ਇੱਕ ਘੰਟੀ ਬਿੱਲੀ ਦੇ ਗਲ ਵਿੱਚ ਪਾ ਦਿੱਤੀ ਹੈ, ਪਰ ਕਦੇ ਚੂਹੇ ਬਿੱਲੀ ਦੇ ਗਲ ਵਿੱਚ ਟੱਲੀ ਨਹੀਂ ਪਾਉਂਦੇ। ਜਦੋਂ ਜਿਹੜਾ ਕੰਮ ਨਾ ਹੋ ਸਕੇ ਆਪਾਂ ਕਹਿੰਦੇ ਹਾਂ ਬਿੱਲੀ ਦੇ ਗਲ ਟੱਲੀ ਕੌਣ ਪਾਵੇਗਾ। ਕਹਿੰਦੇ ਇਸੇ ਤਰ੍ਹਾਂ ਦਾ ਝੂਠ ਹੈ ਜਿਵੇਂ ਕੋਈ ਕਵੇ ਕਿ ਮੈਂ ਮੱਖੀਆਂ ਨੂੰ ਮਤਾ ਪਾਉਂਦਿਆਂ ਵੇਖਿਆ ਕਿ ਅਸੀਂ ਘਿਓ ਵਿੱਚ ਨਹਾਉਣਾ ਤੇ ਘਿਓ ਵਿੱਚ ਨਹਾ ਕੇ ਉਹ ਜਿਉਂਦੀਆਂ ਬਿਲਕੁਲ ਸਾਬਤ ਦਿਖਾਈ ਦੇ ਰਹੀਆਂ ਨੇ। ਗੁਰੂ ਤੋਂ ਬਿਨਾਂ ਕੋਈ ਕਵੇ ਮੈਂ ਪਰਮਾਤਮਾ ਪਾ ਲਿਆ, ਇਸੇ ਤਰ੍ਹਾਂ ਦੀਆਂ ਗੱਪਾਂ ਜਿਵੇਂ ਕੋਈ ਕਵੇ ਵੀ ਵੇਖੋ ਜੀ ਕੀੜਿਆਂ ਦਾ ਸੂਤਕ ਉਤਰ ਗਿਆ ਪਰ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਕਹਿਣ ਲੱਗੇ ਕਦੇ ਜੇ ਸੂਤਕ ਲੋਕ ਮੰਨਦੇ ਵੀ ਨੇ ਤੇ ਕਦੇ ਕੀੜਿਆਂ ਦਾ ਸੂਤਕ ਨਹੀਂ ਉਤਰਦਾ। ਇਸੇ ਤਰ੍ਹਾਂ ਜਿਵੇਂ ਸਵੇਰੇ ਦਿਨ ਚੜ੍ਹਦਾ ਤੇ ਰਾਤ ਨੂੰ ਜਿਹੜੇ ਭੰਬੱਕੜ ਕਿਸੇ ਲਾਈਟ ਦੇ ਦੁਆਲੇ ਘੁੰਮਦੇ ਨੇ ਸਵੇਰ ਨੂੰ ਉਹ ਖਤਮ ਹੋ ਜਾਂਦੇ ਨੇ। ਕੋਈ ਕਵੇ ਜੀ ਮੈਂ ਸਵੇਰੇ ਵੀ ਉੱਡਦੇ ਵੇਖੇ, ਜਿਵੇਂ ਕੋਈ ਇਹ ਕਵੇ ਕਿ ਮੈਂ ਪਰਾਈ ਜੂਹ ਦੇ ਵਿੱਚ ਕੂੰਜਾਂ ਨੂੰ ਵਿਸਾਖ ਦੇ ਮਹੀਨੇ ਟਿਕਿਆ ਦੇਖਿਆ, ਜਿਵੇਂ ਇਹ ਕੁਝ ਨਹੀਂ ਹੋ ਸਕਦਾ, ਇਵੇਂ ਗੁਰੂ ਤੋਂ ਬਿਨਾਂ ਨਾ ਪਰਮਾਤਮਾ ਦੀ ਭਗਤੀ ਤੇ ਨਾ ਮੁਕਤੀ ਮਿਲ ਸਕਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਜਿਹੜੇ ਕਹਿੰਦੇ ਨੇ ਨਾ ਅਸੀਂ ਗੁਰੂ ਤੋਂ ਬਿਨਾਂ ਹੀ ਪਰਮਾਤਮਾ ਪਾ ਲਿਆ, ਉਹਨਾਂ ਦੀਆਂ ਗੱਪਾਂ ਉਹਨਾਂ ਦਾ ਝੂਠ ਇਸੇ ਤਰ੍ਹਾਂ ਦਾ ਹੈ ਕਿ ਘੰਟ ਕਢਾਇਆ ਚੂਹਿਆਂ ਗਲ ਬਿੱਲੀ ਪਾਈ ਹੈ, ਮਤਾ ਪਕਾਇਆ ਮੱਖੀਆਂ ਕਿਉਂ ਅੰਦਰ ਨਹਾਈਐ, ਸੂਤਕ ਲਹਿ ਨਾ ਕੀੜਿਆਂ ਕਿਉਂ ਪਾਰ ਲੰਘਾਈਐ। ਕਹਿਣ ਲੱਗੇ ਕੁੰਜੜੀਆਂ ਵਿਸਾਖ ਵਿੱਚ ਜਿਉਂ ਜੂਹ ਪਰਾਈਐ, ਬਿਨ ਗੁਰ ਮੁਕਤ ਨਾ ਹੋਵਈ ਤਿਉਂ ਆਈਐ ਜਾਈਐ। ਜਿਵੇਂ ਆਹ ਕੁਝ ਨਹੀਂ ਹੋ ਸਕਦਾ, ਇਵੇਂ ਗੁਰੂ ਤੋਂ ਬਿਨਾਂ ਨਾ ਮੁਕਤੀ ਮਿਲ ਸਕਦੀ, ਨਾ ਪਰਮਾਤਮਾ ਦੀ ਅਸੀਂ ਭਗਤੀ ਕਰ ਸਕਦੇ ਹਾਂ। ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ, ਹੈ ਭਾਈ ਗੁਰੂ ਕਿਰਪਾ ਦੇ ਨਾਲ ਹੀ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ।
ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਨਾ ਜਮ ਕਾਣ ਨਾ ਜਮ ਕੇ ਬਾਕੇ।
ਸਤਿਗੁਰ ਵਾਕ ਦਾ ਅਰਥ ਹੈ ਸੱਚੇ ਸਤਿਗੁਰੂ ਦੇ ਉਪਦੇਸ਼ ਦੁਆਰਾ ਜਦੋਂ ਹਰੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ, ਉਹ ਬੜਾ ਨਿਰਮਲ ਹੈ, ਉਹਦੇ ਵਸਣ ਕਾਰਨ ਜੀਵ ਵੀ ਨਿਰਮਲ ਪਵਿੱਤਰ ਜੀਵਨ ਵਾਲਾ ਹੋ ਜਾਂਦਾ। ਤੇ ਜਦੋਂ ਪਵਿੱਤਰ ਜੀਵਨ ਵਾਲੇ ਹੋ ਜਾਈਏ, ਨਾ ਜਮ ਕਾਣ, ਫਿਰ ਉਹਨਾਂ ਨੂੰ ਜਮਾਂ ਦੀ ਕਾਣ, ਜਮਾਂ ਦੀ ਮੁਹਤਾਜੀ ਕਰਨ ਦੀ ਲੋੜ ਨਹੀਂ ਪੈਂਦੀ। ਤਿੰਨ ਚੂਕੀ ਮੁਹਤਾਜੀ ਲੋਕਨ ਕੀ, ਉਹ ਤਾਂ ਫਿਰ ਬੜੇ ਪਿਆਰ ਵੇ ਜੁੜ ਕੇ ਆਖਦੇ ਨੇ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਹਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਉਹ ਰੱਬੀ ਵਜੂਦ ਵੇ ਜੁੜ ਕੇ ਆਖਦੇ ਨੇ ਕਿ ਹੇ ਪ੍ਰਭੂ ਕਵਨ ਨਰਕ ਕਿਆ ਸੁਰਗ ਬਚਾਰਾ, ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਉਹਨਾਂ ਦੀ ਜੀਵਨ ਵਿੱਚ ਜਿਹੜੀ ਮੁਛੰਦਗੀ ਹੈ, ਜਿਹੜੀ ਪਰਾਈ ਉਹਨਾਂ ਦੇ ਜੀਵਨ ਵਿੱਚ ਕਾਣ ਹੈ, ਉਹ ਬਿਲਕੁਲ ਖਤਮ ਹੋ ਜਾਂਦੀ ਹੈ। ਨਾ ਜਮ ਕਾਣ ਨਾ ਜਮ ਕੀ ਬਾਕੀ, ਜਮਾਂ ਦੀ ਮੁਥਾਜੀ ਵੀ ਖਤਮ ਹੋ ਜਾਂਦੀ ਹੈ, ਕੋਈ ਲੇਖਾ ਜੋਖਾ ਮਗਰ ਬਚਦਾ ਹੀ ਨਹੀਂ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ, ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਉਹ ਤਾਂ ਆਖਦੇ ਨੇ ਧਰਮ ਰਾਏ ਅਬ ਕਹਾਂ ਕਰੈ ਗੋ ਜੋ ਫਾਟਿਓ ਸਗਲੋ ਲੇਖਾ। ਇੱਕ ਗੁਰੂ ਦੀ ਸ਼ਰਨ ਵਿੱਚ ਪੈਣ ਦੀ ਦੇਰ ਹੈ, ਜਮਾਂ ਦਾ ਲੇਖਾ ਡਿਲੀਟ ਹੋ ਜਾਂਦਾ ਹੈ, ਬਾਕੀ ਨਹੀਂ ਕੁਝ ਬਚਦਾ। ਕਿਉਂਕਿ ਫਿਰ ਆਪਾਂ ਕਹੀਏ ਕਿ ਲੇਖਾ ਦੇਣਾ ਪਵੇਗਾ, ਸਾਹਿਬ ਨੇ ਨਿਰਣਾ ਦਿੱਤਾ, ਉਹਨਾਂ ਦੀ ਬਾਕੀ ਖਤਮ ਹੋ ਜਾਂਦੀ ਹੈ। ਇਹ ਪਾਵਨ ਗੁਰਵਾਕ ਸਤਿਗੁਰਾਂ ਨੇ ਰਹਾਉ ਤੇ ਕੇਂਦਰਿਤ ਕੀਤੇ ਹਨ।
ਹਰ ਗੁਣ ਰਸਨ ਰਵੇ ਪ੍ਰਭ ਸੰਗੇ, ਜੋ ਤਿਸ ਭਾਵੈ ਸਹਿਜ ਹਰੀ।
ਜਿਹੜੇ ਹਰੀ ਦੇ ਲੋਕ ਬਣ ਜਾਂਦੇ ਨਾ, ਗੁਰੂ ਕਿਰਪਾ ਦੇ ਪਾਤਰ ਬਣ ਕੇ ਭਗਤੀ ਕਰਦੇ ਨੇ, ਉਹ ਸਦਾ ਆਪਣੀ ਰਸਨਾ ਤੋਂ ਹਰੀ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦੇ ਨੇ, ਪ੍ਰਭ ਸੰਗੇ, ਤੇ ਸਦਾ ਆਪਣੇ ਆਪ ਨੂੰ ਪ੍ਰਭੂ ਦੀ ਸੰਗਤ ਵਿੱਚ ਰੱਖਦੇ ਨੇ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹੇ ਮੇਰੇ ਮਨ ਤੂੰ ਸਦਾ 24 ਘੰਟੇ 8 ਪਹਿਰ ਪ੍ਰਭੂ ਦੇ ਨਾਲ ਰਿਹਾ ਕਰ। ਆਪਾਂ ਕਹਿੰਦੇ ਹਾਂ ਨਾ, ਦੱਸੋ ਜੀ ਨਾਮ ਕਦੋਂ ਜਪਣਾ, ਕਿਹੜੇ ਵੇਲੇ ਕਿਹੜੇ ਥਾਂ ਤੇ ਕਿਹੜੀ ਬਾਣੀ ਪੜ੍ਹਨੀ ਹੈ, ਇਹ ਵਪਾਰੀਕਰਨ ਹੋ ਗਿਆ ਸਾਡਾ। ਨਹੀਂ ਪਿਆਰਿਓ, ਅਸੀਂ ਤੇ ਸਦਾ ਹੀ ਜਿੱਥੇ ਵੀ ਹਾਂ ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ, ਜਿਸ ਜਗ੍ਹਾ ਤੇ ਵੀ ਹਾਂ ਉੱਥੇ ਪ੍ਰਭੂ ਦੀ ਬਾਣੀ ਪੜ੍ਹਨੀ, ਸਤਸੰਗ ਕਰਨੀ, ਪਰਮੇਸ਼ਰ ਦਾ ਨਾਮ ਜਪਣਾ, ਤੇ ਸਦਾ ਆਪਣੇ ਮਨ ਨੂੰ ਪਰਮਾਤਮਾ ਨਾਲ ਜੋੜ ਕੇ ਰੱਖਣਾ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੈ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਉਹ ਸਦਾ ਪਰਮਾਤਮਾ ਦੀ ਸੰਗਤ ਵਿੱਚ ਰਹਿੰਦੇ ਨੇ, ਜੋ ਤਿਸ ਭਾਵੈ ਸਹਿਜ ਹਰੀ, ਉਹਨਾਂ ਨੂੰ ਸਮਝ ਆ ਜਾਂਦੀ ਕਿ ਸੁਤੇ ਸਿੱਤ ਜਗਤ ਵਿੱਚ ਉਹ ਕੁਝ ਵਰਤ ਰਿਹਾ ਜੋ ਪਰਮਾਤਮਾ ਨੂੰ ਭਾਉਂਦਾ ਹੈ।
ਬਿਨ ਹਰ ਨਾਮ ਬ੍ਰਿਥਾ ਜਗ ਜੀਵਨ, ਹਰ ਬਿਨ ਨਿਫਲ ਮੇਕ ਕਰੀ।
ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਉਹ ਆਪਣੇ ਜੀਵਨ ਨੂੰ ਵਿਅਰਥ ਸਮਝਦੇ ਨੇ। ਬਿਰਥਾ ਨਾਮ ਬਿਨਾਂ ਤਨ ਅੰਧ, ਮੁਖ ਆਵ ਤਾਂਕੈ ਦੁਰਗੰਧ। ਉਹ ਕਹਿੰਦੇ ਨੇ ਕਿ ਨਿਫਲ ਮੇਕ ਘਰੀ, ਇੱਕ ਇੱਕ ਘੜੀ ਵੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਿਫਲ ਚਲੀ ਜਾਂਦੀ ਹੈ। ਕਿਉਂਕਿ ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਉਹਨਾਂ ਦੇ ਵਾਸਤੇ ਧਨ ਸੋ ਵੇਲਾ ਘੜੀ, ਧਨ ਧਨ ਮੂਰਤ ਪਲ ਸਾਰ, ਧਨ ਸੋ ਦਿਨਸ ਸੰਜੋਗੜਾ ਜਿਤ ਡਿੱਠਾ ਗੁਰ ਦਰਸਾਰ। ਉਹ ਆਖਦੇ ਨੇ ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੈ ਚਿੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਇੰਨਾ ਗੂੜਾ ਪਿਆਰ ਉਹਨਾਂ ਦਾ ਪਰਮਾਤਮਾ ਨਾਲ ਪੈ ਜਾਂਦਾ। ਉਹ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦਰਸ਼ਨ ਸੰਤ ਤੁਮਾਰੇ ਜੀਓ। ਹੇ ਪ੍ਰਭੂ, ਹੁਣ ਤਾਂ ਸਾਡੀ ਜ਼ਿੰਦਗੀ ਦੀ ਇਹੋ ਜਿਹੀ ਹਾਲਤ ਬਣ ਗਈ ਹੈ ਕਿ ਨਾਮ ਤੋਂ ਬਿਨਾਂ ਸਾਨੂੰ ਜੀਵਨ ਵਿਅਰਥ ਜਾਪਦਾ ਹੈ, ਸਾਡੀ ਇੱਕ ਇੱਕ ਘੜੀ ਤੁਹਾਡੇ ਸਿਮਰਨ ਤੋਂ ਬਿਨਾਂ ਬਿਲਕੁਲ ਨਿਫਲ ਚਲੀ ਜਾਂਦੀ ਹੈ।
ਐ ਜੀ ਖੋਟੇ ਠੌਰ ਨਾਹੀਂ ਘਰ ਬਾਹਰ, ਨਿੰਦਕ ਗਤ ਨਹੀਂ ਕਾਈ।
ਜਿਨ੍ਹਾਂ ਦੇ ਮਨ ਅੰਦਰ ਖੋਟ ਹੈ ਨਾ, ਉਹਨਾਂ ਨੂੰ ਘਰ ਬਾਰ ਕਿਤੇ ਵੀ ਟਿਕਾਣਾ ਭਾਵ ਟਿਕਾਓ ਠੌਰ ਨਹੀਂ ਮਿਲਦੀ। ਦੀਨ ਦਿਆਲ ਕੀ ਠੌਰ ਜਹਾਂ ਤੇ, ਠੌਰ ਵਿਖੇ ਤੋਹ ਠੌਰ ਨਾ ਹੈ, ਅੱਗੇ ਵੀ ਕੋਈ ਥਾਂ ਟਿਕਾਣਾ ਨਹੀਂ। ਇਸੇ ਕਰਕੇ ਸਾਹਿਬ ਨੇ ਭਾਵੇਂ ਘਰ ਜਨਮ ਲੈਣ ਵਾਲੇ ਸਨ, ਸਪਸ਼ਟ ਕਰ ਦਿੱਤਾ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮੁਰੱਟੀਐ ਦਿਲ ਖੋਟੇ, ਆਕੀ ਫਿਰਨ ਬੰਨ ਭਾਰ ਉਚਾਇਨ ਛੱਟੀਐ। ਅਸੀਂ ਕਹੀ ਜਾਂਦੇ ਹਾਂ ਜੀ ਦਿਲ ਸਾਫ਼ ਹੋਣਾ ਚਾਹੀਦਾ, ਬਾਕੀ ਕੀ ਲੋੜ ਹੈ। ਪਰ ਸਾਹਿਬ ਕਹਿੰਦੇ ਨਹੀਂ, ਜਿਹੜੇ ਧਰਮ ਨਾਲ ਨਹੀਂ ਜੁੜੇ, ਸਿੱਖੀ ਨਾਲ ਨਹੀਂ ਜੁੜੇ, ਉਹ ਦਿਲ ਦੇ ਖੋਟੇ ਨੇ, ਉਹਨਾਂ ਦਾ ਦਿਲ ਸਾਫ਼ ਨਹੀਂ ਹੈ। ਜੇ ਦਿਲ ਸਾਫ਼ ਹੁੰਦਾ ਤੇ ਜ਼ਰੂਰ ਉਹ ਸਿੱਖੀ ਨੂੰ ਧਾਰਨ ਕਰਦੇ, ਜ਼ਰੂਰ ਧਰਮੀ ਬਣਦੇ। ਦਿਲ ਵਿੱਚ ਖੋਟ ਹੈ ਤੇ ਤਾਂ ਹੀ ਉਹ ਇਹ ਗੱਲ ਕਹਿ ਕੇ ਸਾਰ ਦਿੰਦੇ ਨੇ ਵੀ ਬਾਕੀ ਸਭ ਕੁਝ ਛੱਡੋ, ਬਸ ਦਿਲ ਸਾਫ਼ ਚਾਹੀਦਾ। ਜਿਹਦਾ ਦਿਲ ਸਾਫ਼ ਹੈ ਉਹਨੂੰ ਧਰਮੀ ਬਣਨ ਵਿੱਚ ਕੋਈ ਕਿਸੇ ਪ੍ਰਕਾਰ ਦੀ ਝੇਪ ਨਹੀਂ। ਇਸ ਕਰਕੇ ਜਿਹੜੇ ਖੋਟੇ ਨੇ ਨਾ, ਉਹਨਾਂ ਨੂੰ ਕਿਤੇ ਵੀ ਟਿਕਾ ਨਹੀਂ। ਕਿਉਂਕਿ ਨਿੰਦਕ ਜਿਹੜਾ ਉਹਦੀ ਉੱਚੀ ਅਵਸਥਾ ਨਹੀਂ ਬਣ ਸਕਦੀ, ਨਿੰਦਕ ਐਸੇ ਹੀ ਝਰ ਪਰੀ ਹੈ। ਇਹ ਨਿਸ਼ਾਨੀ ਸੁਣੋ ਤੁਮ ਭਾਈ, ਜੋ ਕਾਲਰ ਭੀਤ ਗਿਰੀ ਹੈ। ਨਿੰਦਕ ਦਾ ਸੁਭਾਅ ਕਿਹੋ ਜਿਹਾ, ਜੋ ਦੇਖੈ ਛਿੱਦਰ ਤੋਂ ਨਿੰਦਕ ਉਹ ਮਾਹ ਹੈ, ਭਲੋ ਦੇਖ ਦੁੱਖ ਭਰੀਐ, ਆਠ ਪੈਰ ਚਿਤਵੈ ਨੀ ਪਹੁੰਚੈ, ਬੁਰਾ ਚਿਤਵਿਤ ਚਿਤਵਿਤ ਮਰੀਐ। ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰੈ ਆਇਆ, ਹਰ ਜਨ ਸਿਓ ਬਾਦ ਉਠਰੀਐ, ਨਾਨਕ ਕਾ ਰਾਖਾ ਆਪ ਪ੍ਰਭ ਸਵਾਮੀ ਕਿਆ ਮਾਨਸ ਬਪਰੇ ਕਰੀਐ। ਹਰੀ ਦੇ ਲੋਕ ਉਹਨਾਂ ਦੀ ਕੋਈ ਨਿੰਦਿਆ ਕਰੇ, ਨਿੰਦਕ ਝੜ ਪੈਂਦਾ ਜਿਵੇਂ ਕਲਰ ਦੀ ਕੰਧ ਡਿੱਗਦੀ ਹੈ, ਪਰ ਹਰੀ ਦੇ ਸੇਵਕ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਦੀ ਕੀਤੀ ਹੋਈ ਨਿੰਦਾ ਦਾ ਅਸਰ ਨਹੀਂ ਕਬੂਲਦੇ, ਕਿਉਂਕਿ ਹਰ ਜਨ ਰਾਮ ਨਾਮ ਗੁਣ ਗਾਵੈ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ, ਉਹ ਤੇ ਸਦਾ ਪਰਮਾਤਮਾ ਦੇ ਗੁਣ ਗਾਉਂਦੇ ਹਨ।
ਰੋਸ ਕਰੈ ਪ੍ਰਭ ਬਖਸ਼ ਨ ਮੀਟੈ, ਨਿਤ ਨਿਤ ਚੜੈ ਸਵਾਈ।
ਜਿਨ੍ਹਾਂ ਤੇ ਪ੍ਰਭੂ ਬਖਸ਼ਿਸ਼ ਕਰਦਾ, ਕੋਈ ਇਹ ਬਖਸ਼ਿਸ਼ ਹੁੰਦੀ ਵੇਖ ਕੇ, ਸਕਾ ਭਰਾ ਪ੍ਰਿਥੀ ਚੰਦ ਵਰਗਾ, ਬਾਬੇ ਰਾਮ ਰਾਏ ਵਰਗਾ, ਗੁਰੂ ਅਰਜਨ ਦੇਵ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਕਿਰਪਾ ਹੁੰਦੀ ਵੇਖ ਕੇ ਅੰਦਰੋਂ ਅੰਦਰ ਖਿਜੀ ਜਾਵੇ, ਰੋਸ ਕਰੀ ਜਾਵੇ, ਤੇ ਕੀ ਉਹਨਾਂ ਦੇ ਰੋਸ ਕਰਨ ਦੇ ਨਾਲ ਕੋਈ ਪ੍ਰਭੂ ਦੀ ਬਖਸ਼ਿਸ਼ ਵਿੱਚ ਫਰਕ ਪੈਂਦਾ, ਸਗੋਂ ਉਹ ਨਿਤ ਨਿਤ ਸਵਾਈ ਹੋ ਕੇ ਵੱਧਦੀ ਹੈ। ਉਹਨਾਂ ਨੂੰ ਇਹ ਭਰੋਸਾ ਬਣ ਜਾਂਦਾ ਕਿ ਕਿਸੇ ਦੀ ਵਿਰੋਧਤਾ ਕਰਨ ਦੇ ਨਾਲ ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਓ ਪ੍ਰਗਟ ਜਾਏ, ਕਰਮ ਮਿਲੈ ਨਾਹੀ ਠਾਕ ਰਹਾਈਆ। ਜਦੋਂ ਮਾਲਕ ਦੀ ਬਖਸ਼ਿਸ਼ ਦੁਆਰਾ ਉਹਨਾਂ ਨੂੰ ਕੁਝ ਮਿਲਦਾ ਤੇ ਕੋਈ ਲੱਖਾਂ ਵਾਰ ਉਹਨੂੰ ਠਾਕਣ ਦਾ ਰੋਕਣ ਦਾ ਯਤਨ ਕਰੇ, ਕਿਸੇ ਦੇ ਰੋਕਿਆਂ ਉਹ ਬਖਸ਼ਿਸ਼ ਰੋਕੀ ਨਹੀਂ ਰਹਿ ਸਕਦੀ।
ਐ ਜੀ ਗੁਰ ਕੀ ਦਾਤ ਨਾ ਮੇਟੈ ਕੋਈ, ਮੇਰਾ ਠਾਕੁਰ ਆਪ ਦਿਵਾਈ।
ਭਾਈ ਗੁਰੂ ਦੀ ਦਾਤ ਸਿਫਤ ਸਲਾਹ ਵਾਲੀ ਕੋਈ ਰੋਕ ਨਹੀਂ ਸਕਦਾ, ਕਿਉਂਕਿ ਕਰਤੇ ਪੁਰਖ ਵਾਹਿਗੁਰੂ ਨੇ ਆਪ ਗੁਰੂ ਦੇ ਰਾਹੀਂ ਇਹ ਦਵਾਈ ਹੈ। ਦਾਤੈ ਦਾਤ ਰੱਖੀ ਹੱਥ ਆਪਣੈ, ਜਿਸ ਭਾਵੈ ਤਿਸ ਦੇਈ, ਉਹ ਜਿਹਦੇ ਤੇ ਬਖਸ਼ਿਸ਼ ਕਰਦਾ ਉਹਨੂੰ ਮਿਲਦੀ ਹੈ।
ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨ ਪਾਈ।
ਜਿਨ੍ਹਾਂ ਨਿੰਦਕਾਂ ਨੂੰ ਗੁਰੂ ਦੀ ਇਹ ਬਖਸ਼ਿਸ਼ ਚੰਗੀ ਨਹੀਂ ਲੱਗਦੀ, ਉਹਨਾਂ ਦੇ ਮੁਖ ਕਾਲੇ ਹੁੰਦੇ ਨੇ, ਭਾਵ ਉਹ ਸੁਰਖਰੂ ਮੁਖ ਆਪਣਾ ਬਣਾ ਕੇ ਨਹੀਂ ਸੰਸਾਰ ਤੋਂ ਤੁਰਦੇ, ਇਸ ਜਗਤ ਵਿੱਚ ਵੀ ਤੇ ਇੱਥੋਂ ਤੁਰਨ ਲੱਗਿਆਂ ਵੀ ਉਹਨਾਂ ਦੇ ਮੁਖ ਨਿੰਦਾ ਦੇ ਕਾਰਨ ਕਾਲਖ ਲੱਗ ਕੇ ਕਾਲੇ ਹੋ ਜਾਂਦੇ ਨੇ।
ਐ ਜੀ ਸਰਨ ਪਰੇ ਪ੍ਰਭ ਬਖਸ਼ ਮਿਲਾਵੈ, ਬਿਲਮਨ ਅਧੂਆ ਰਾਈ।
ਪਰ ਜੇ ਕੋਈ ਨਿੰਦਾ ਵਿਰੋਧਤਾ ਛੱਡ ਕੇ ਗੁਰੂ ਕੀ ਸ਼ਰਨ ਵਿੱਚ ਆ ਜਾਵੇ ਤੇ ਉਹਨਾਂ ਤੇ ਵੀ ਮੇਰਾ ਮਾਲਕ ਬਖਸ਼ਿਸ਼ ਕਰ ਦਿੰਦਾ, ਬਿਨਾਂ ਕਿਸੇ ਅੱਧੀ ਰਾਈ ਭਾਵ ਦੇਰੀ ਦੇ, ਥੋੜ੍ਹੀ ਜਿਹੀ ਵੀ ਦੇਰੀ ਨਹੀਂ ਕੀਤੀ ਜਾਂਦੀ। ਜੇ ਕੋਈ ਨਿੰਦਕ ਵੀ ਨਿੰਦਾ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਤੇ ਵੇਖੋ ਸਤਿਗੁਰੂ ਦਾ ਬਿਰਧ ਹੈ। ਗੁਰ ਬਾਬੇ ਫਿਟਕੇ ਸੇ ਫਿਟੇ, ਗੁਰ ਅੰਗਦ ਕੀਤੇ ਕੁੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਗੁਰੂ ਦਾ ਸੁਭਾਅ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਸਤਿਗੁਰੂ ਫਿਰ ਉਹਨੂੰ ਵੀ ਬਖਸ਼ ਦਿੰਦੇ ਨੇ।
ਆਨੰਦ ਮੂਲ ਨਾਥ ਸਿਰ ਨਾਥਾ, ਸਤਿਗੁਰ ਮੇਲ ਮਿਲਾਈ।
ਉਹ ਪ੍ਰਭੂ ਜਿਹੜਾ ਆਨੰਦ ਦਾ ਸੋਮਾ ਹੈ, ਨਾਥਾਂ ਸਿਰ ਨਾਥ, ਮਾਲਕਾਂ ਦਾ ਵੀ ਮਾਲਕ ਹੈ, ਸਤਿਗੁਰੂ ਕਿਰਪਾ ਕਰਕੇ ਜਦੋਂ ਉਸ ਪ੍ਰਭੂ ਨਾਲ ਜੀਵ ਨੂੰ ਮੇਲ ਦਿੰਦਾ।
ਐ ਜੀ ਸਦਾ ਦਿਆਲ ਦਇਆ ਕਰ ਰਵਿਆ, ਗੁਰਮਤ ਬ੍ਰਾਹਮਣ ਚੁਕਾਈ।
ਇਹ ਭਾਈ ਪਰਮਾਤਮਾ ਸਦਾ ਦਿਆਲੂ ਹੈ, ਦਇਆ ਰੂਪ ਹੋ ਕੇ ਸੰਸਾਰ ਵਿੱਚ ਰਮਿਆ ਹੋਇਆ। ਜਿਹੜੇ ਉਸ ਪ੍ਰਭੂ ਦੇ ਇਸ ਸੁਭਾਅ ਨੂੰ, ਗੁਣਾਂ ਨੂੰ ਸਿਮਰਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਗੁਰੂ ਦੀ ਮੱਤ ਆ ਜਾਂਦੀ ਹੈ ਤੇ ਗੁਰੂ ਦੀ ਮੱਤ ਦੁਆਰਾ ਉਹਨਾਂ ਦੀ ਭਟਕਣਾ ਖਤਮ ਹੋ ਜਾਂਦੀ, ਇੱਕ ਜਗ੍ਹਾ ਤੇ ਉਹ ਟਿਕ ਜਾਂਦੇ ਹਨ।
ਪਾਰਸ ਭੇਟ ਕੰਚਨ ਧਾਤ ਹੋਏ, ਸਤ ਸੰਗਤ ਕੀ ਵਡਿਆਈ।
ਜਿਵੇਂ ਪਾਰਸ ਨਾਲ ਮਿਲ ਕੇ ਧਾਤ ਸੋਨਾ ਬਣ ਜਾਂਦੀ, ਇਵੇਂ ਸੰਗਤ ਦੀ ਇਹ ਵਡਿਆਈ ਹੈ। ਅਸ਼ਟ ਧਾਤ ਇੱਕ ਧਾਤ ਹੋਏ, ਮਿਲ ਪਾਰਸ ਢੋਵੈ, ਇਵੇਂ ਗੁਰੂ ਕੀ ਸੰਗਤ ਵਿੱਚ ਆ ਕੇ ਸਮਝ ਆ ਜਾਂਦੀ, ਗੁਰ ਪਾਰਸ ਹਮ ਲੋ, ਮਿਲ ਕੰਚਨ ਹੋਇਆ ਰਾਮ। ਗੁਰੂ ਦੀ ਕਿਰਪਾ ਦੇ ਨਾਲ ਇਹ ਲੋਹੇ ਵਰਗਾ ਮਨ ਕੰਚਨਵਤ ਹੋ ਜਾਂਦਾ।
ਹਰ ਜਲ ਨਿਰਮਲ ਮਨ ਇਸ ਨਾਨੀ, ਮੱਜਣ ਸਤਿਗੁਰ ਪਾਈ।
ਪ੍ਰਭੂ ਮਨ ਨੂੰ ਇੱਕ ਨਿਰਮਲ ਜਲ ਹੈ, ਤੇ ਜੀਵ ਇਹਦੇ ਵਿੱਚ ਮਨ ਦਾ ਇਸ਼ਨਾਨ ਕਰਾਉਂਦਾ। ਇਹ ਇਸ਼ਨਾਨ ਮੇਰੇ ਸਤਿਗੁਰੂ ਨੂੰ ਪਾਉਂਦਾ ਹੈ। ਛੁੱਟਤ ਪਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰੈ ਮਨ ਮੱਜਨ ਪੁੱਭ ਜਿਨੋ ਸੇਵਾ ਕਰੀਆ। ਦੁਨਿਆਵੀ ਤੌਰ ਤੇ ਕਿਹਾ ਗਿਆ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ। ਹੇ ਪ੍ਰਭੂ ਜੇ ਤੈਨੂੰ ਭਾਉਂਦਾ ਹੀ ਨਹੀਂ ਤੇ ਮੈਂ ਤੀਰਥਾਂ ਤੇ ਨਹਾ ਕੇ ਕਰਾਂ ਕੀ। ਪਰ ਜਿਨ੍ਹਾਂ ਨੇ ਮਨ ਦਾ ਇਸ਼ਨਾਨ ਕਰਾ ਲਿਆ ਉਹ ਸਤਿਗੁਰੂ ਨੂੰ ਭਾ ਗਏ। ਉਹਨਾਂ ਦੇ ਮਨ ਦਾ ਇਸ਼ਨਾਨ ਸਤਿਗੁਰੂ ਨੂੰ ਚੰਗਾ ਲੱਗਾ। ਉਹ ਫਿਰ ਆਖਦੇ ਨੇ ਕਿ ਹੇ ਪ੍ਰਭੂ ਤੂੰ ਜਲ ਨਿਧ ਹੋ ਜਲ ਕਾ ਮੀਨ, ਜਲ ਮੈਂ ਰਹੋ ਜਲੈ ਬਿਨ ਖੀਨ। ਹੇ ਪ੍ਰਭੂ ਤੂੰ ਜਲ ਦਾ ਸੋਮਾ ਤੇ ਅਸੀਂ ਮਛਲੀ ਵਾਂਗ ਤੇਰੇ ਵਿੱਚ ਹੀ ਰਹਿੰਦੇ ਹਾਂ, ਭਾਵ ਸਦਾ ਅੰਤਰ ਆਤਮੇ ਇਸ਼ਨਾਨ ਕਰਦੇ ਹਾਂ।
ਪੁਨਰਪ ਜਨਮ ਨਾਹੀ ਜਨ ਸੰਗਤ ਜੋਤੀ ਜੋਤ ਮਿਲਾਈ।
ਜਿਹੜੇ ਹਰੀ ਦੇ ਲੋਕ ਬਣ ਗਏ ਉਹਨਾਂ ਨੇ ਜਦੋਂ ਗੁਰੂ ਦੀ ਪ੍ਰਭੂ ਦੀ ਸੰਗਤ ਕੀਤੀ ਉਹਨਾਂ ਦਾ ਫਿਰ ਬਾਰ ਬਾਰ ਜਨਮ ਨਹੀਂ ਹੋਇਆ, ਉਹਨਾਂ ਦੀ ਜੋਤ ਪਰਮ ਜੋਤ ਵਿੱਚ ਗੁਰੂ ਨੇ ਲੀਨ ਕਰ ਦਿੱਤੀ। ਕਹੋ ਕਬੀਰ ਜੋ ਸਤਿਗੁਰ ਭੇਟੇ ਪੁਨਰਪ ਜਨਮ ਨਾ ਹੋਈ। ਉਹਨਾਂ ਦਾ ਆਵਾਗਾਉਣ ਫਿਰ ਖਤਮ ਹੋ ਜਾਂਦਾ।
ਤੂੰ ਵੱਡ ਪੁਰਖ ਅਗੰਮ ਤਰੋਵਰ ਹਮ ਪੰਖੇ ਤੁਝ ਮਾਹੇ।
ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ, ਪ੍ਰਭੂ ਤੁਸੀਂ ਬਹੁਤ ਵੱਡੇ ਸਰਬ ਵਿਆਪਕ ਮਾਨੋ ਅਗੰਮੀ ਸ਼ਕਤੀ ਦੇ ਮਾਲਕ ਹੋ, ਇੱਕ ਦਰਖਤ ਹੋ ਤੇ ਅਸੀਂ ਉਹਦੇ ਤੇ ਜੀਵ ਰੂਪੀ ਪੰਛੀ ਬੈਠੇ ਹਾਂ। ਪਰ ਜਿਹੜੇ ਨਹੀਂ ਬੈਠਦੇ ਉਹਨਾਂ ਬਾਰੇ ਕਿਹਾ ਤੂੰ ਤਰਵਰ ਹੋ ਪੰਖੀ ਆਹੇ। ਹੇ ਪ੍ਰਭੂ ਮੰਦ ਭਾਗੀ ਤੇਰੋ ਦਰਸ਼ਨ ਨਾਹੇ, ਤੂੰ ਪਿੰਜਰ ਹੋ ਸੂਟਾ ਤੋਰ ਜੰਮ ਮਝਾਰ ਕਹਾਂ ਕਰੈ ਮੋਰ। ਜਦੋਂ ਕੋਈ ਪੰਛੀ ਬਣ ਕੇ ਤੈਨੂੰ ਦਰਖਤ ਮੰਨ ਕੇ ਤੇਰੇ ਤੇ ਬੈਠ ਜਾਵੇ ਤੇਰੇ ਨਾਲ ਜੁੜ ਜਾਵੇ।
ਨਾਨਕ ਨਾਮ ਨਿਰੰਜਨ ਦੀਜੈ ਜੁਗ ਜੁਗ ਸ਼ਬਦ ਸਲਾਹੇ।
ਇਸ ਕਰਕੇ ਹੇ ਪ੍ਰਭੂ ਮੈਨੂੰ ਨਾਨਕ ਨੂੰ ਵੀ ਆਪਣਾ ਨਾਮ ਦੇ। ਧੰਨ ਗੁਰੂ ਨਾਨਕ ਸਾਹਿਬ ਇਹ ਅਰਦਾਸ ਕਰ ਰਹੇ ਨੇ। ਹੇ ਨਿਰੰਜਨ ਪ੍ਰਭੂ ਮਾਇਆ ਦੀ ਕਾਲਖ ਤੋਂ ਉੱਪਰ ਪ੍ਰਭੂ ਮੈਂ ਨਾਨਕ ਨੂੰ ਵੀ ਆਪਣੇ ਨਾਮ ਦੀ ਦਾਤ ਦੇ ਤਾਂ ਕਿ ਮੈਂ ਗੁਰੂ ਦੇ ਸ਼ਬਦ ਦੁਆਰਾ ਜੁਗ ਜੁਗ ਭਾਵ ਹਰ ਵੇਲੇ ਤੁਹਾਨੂੰ ਸਲਾਹੁੰਦਾ ਰਵਾਂ, ਤੁਹਾਡੀ ਸਿਫਤ ਸਲਾਹ ਦੇ ਵਿੱਚ ਜੁੜਿਆ ਰਵਾਂ। ਕਿਉਂਕਿ ਇਹ ਗੱਲ ਸਮਝ ਆ ਗਈ ਕਿ ਹਰੀ ਦੇ ਲੋਕ ਬਣ ਕੇ ਗੁਰੂ ਕਿਰਪਾ ਦੇ ਪਾਤਰ ਬਣ ਕੇ ਹੀ ਪ੍ਰਭੂ ਦੀ ਭਗਤੀ ਕੀਤੀ ਜਾ ਸਕਦੀ ਹੈ ਤੇ ਜਿਨ੍ਹਾਂ ਦੇ ਜੀਵਨ ਵਿੱਚ ਪ੍ਰਭੂ ਦੀ ਭਗਤੀ ਹੈ ਉਹ ਬਿਲਕੁਲ ਸੁਤੰਤਰ ਹਸਤੀ ਵਾਲੇ ਬਣ ਜਾਂਦੇ ਨੇ। ਕੱਲ੍ਹ ਦਾ ਦਿਨ ਜੋ ਲੰਘ ਕੇ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਦਾ ਦਿਹਾੜਾ, ਇਹ ਵੀ ਇੱਕ ਸਿੱਖ ਕੌਮ ਦੀ ਸੁਤੰਤਰਤਾ ਵਾਲੀ ਹੋਣ ਦਾ ਪ੍ਰਤੀਕ ਸੀ ਕਿ ਮੇਰੇ ਸਤਿਗੁਰੂ ਜੀ ਨੇ ਸੱਚਾ ਤਖਤ ਸੁਹਾਇਓ ਸ਼੍ਰੀ ਗੁਰ ਪਾਏ ਕੈ ਸ਼ਬ ਬਰਨੀ ਨਾ ਜਾਏ ਕਹੋ ਕਿਆ ਗਾਏ ਕੈ ਰਬ ਸੱਸ ਭਏ ਮਲੀਨ ਸੋ ਦਰਸ ਦਿਖਾਏ ਕੈ ਸ਼੍ਰੀ ਗੁਰ ਤਖਤ ਬਰਾਜੇ ਪ੍ਰਭੂ ਧਿਆਏ ਕੈ। ਇਹ ਸੁਤੰਤਰ ਹੋਂਦ ਉਹਨਾਂ ਦੀ ਬਣਦੀ ਹੈ ਜਿਹੜੇ ਸੁਤੰਤਰ ਪਰਮਾਤਮਾ ਨਾਲ ਜੁੜ ਜਾਂਦੇ ਨੇ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਬਹੁਤ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ। ਕੁਟਾਣ ਕੋਟ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ।
ਤੂੰ ਵੱਡ ਪੁਰਖ ਅਗੰਮ ਤਰੋਵਰ ਹਮ ਪੰਖੇ ਤੁਝ ਮਾਹੇ, ਨਾਨਕ ਨਾਮ ਨਿਰੰਜਨ ਦੀਜੈ ਜੁਗ ਜੁਗ ਸ਼ਬਦ ਸਲਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।